Era ਕੋਸ਼ਿਸ਼ ਸੂਖਮ ਬਸਨ ਕੀ ਅਦਕ ਜੇ ਬਣੀ ਨਵੀਨ ਨਿਤ ਪਖਾਰ ਬੋਵੇ ਤਿੰਨ ਪੈਰੈ ਗੁਰੂ ਪਰਬੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਚ, ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਨਾਲ ਸਰਵਣ ਕਰ ਰਹੇ। ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਵਿਆਹ ਦਾ ਸਮਾਗਮ ਚੱਲ ਰਿਹਾ, ਗੁਰੂ ਕੇ ਲਾਹੌਰ ਬੜੀਆਂ ਰੌਣਕਾਂ ਲੱਗੀਆਂ ਹੋਈਆਂ, ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਮਹਾਰਾਜ ਜੀ ਦੀ ਸ਼ਾਦੀ ਦਾ ਸਮਾਗਮ ਵੇਖਣ ਵਾਸਤੇ ਪਹੁੰਚੀਆਂ। ਬੜੇ ਭੱਟ ਡੂਮ ਕਲਾਵਤ ਮਰਾਸ਼ੀ ਆਦਿਕ ਆਏ ਨੇ, ਜੋ ਆਣ ਕੇ ਸੰਗਤਾਂ ਨੂੰ ਆਪਣੀ ਕਲਾ ਦਾ ਪ੍ਰਗਟਾਵਾ ਕਰਕੇ ਵਿਖਾਉਂਦੇ ਨੇ, ਔਰ ਆਪਣੀ ਉਸ ਕਲਾ ਦੇ ਬਦਲੇ ਖੁੱਲ੍ਹੀ ਮਾਇਆ ਗੁਰੂ ਘਰੋਂ ਅਤੇ ਸੰਗਤ ਵੱਲੋਂ ਪ੍ਰਾਪਤ ਕਰਦੇ ਨੇ। ਲਾਹੌਰ ਹੁਸ਼ਿਆਰਪੁਰ ਸਰਹੰਦ ਅਤੇ ਰੋਪੜ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਕਿਉਂਕਿ ਇਹ ਚਾਰ ਬਾਜ਼ਾਰ ਬਣੇ ਸੀ ਗੁਰੂ ਕੇ ਲਾਹੌਰ ਵਿੱਚ। ਤੋ ਇਹਨਾਂ ਬਾਜ਼ਾਰਾਂ ਵਿੱਚ ਜਿਹਨਾਂ ਸੰਗਤਾਂ ਦੀਆਂ ਦੁਕਾਨਾਂ ਸੀ, ਉਹਨਾਂ ਆਖਿਆ, ਮਹਾਰਾਜ ਇੱਕ ਇੱਕ ਦਿਨ ਦਾ ਲੰਗਰ ਅਸੀਂ ਕਰਨਾ ਚਾਹੁੰਦੇ। ਸਤਿਗੁਰਾਂ ਨੇ ਆਗਿਆ ਦੇ ਦਿੱਤੀ, ਚਾਰਾਂ ਨਗਰਾਂ ਵਾਲਿਆਂ ਨੇ ਇੱਕ ਇੱਕ ਦਿਨ ਦਾ ਭੋਜਨ ਗੁਰੂ ਸਾਹਿਬ ਜੀ ਨੂੰ ਸਾਰੀ ਸੰਗਤ ਸਮੇਤ ਛਕਾਇਆ, ਭਾਂਤ ਭਾਂਤ ਦੇ ਪਕਵਾਨ ਬਣਾ ਕੇ ਛਕਾਏ ਨੇ। ਇੱਕ ਦਿਨ ਲਾਹੌਰ ਦੀ ਸੰਗਤ ਨੇ, ਇੱਕ ਦਿਨ ਹੁਸ਼ਿਆਰਪੁਰ ਦੀ ਸੰਗਤ ਨੇ, ਇੱਕ ਦਿਨ ਸਰਹੰਦ ਦੀ ਸੰਗਤ ਨੇ, ਔਰ ਇੱਕ ਦਿਨ ਰੋਪੜ ਦੀ ਸੰਗਤ ਨੇ। ਸਾਰਿਆਂ 'ਤੇ ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ। ਕਹਿਣ ਲੱਗੇ, ਮਹਾਰਾਜ ਤੁਹਾਡੀ ਕਿਰਪਾ ਨਾਲ ਬੜਾ ਸੁੰਦਰ ਵਪਾਰ ਹੋ ਰਿਹਾ, ਸਾਨੂੰ ਸਾਰਿਆਂ ਨੂੰ ਮੁਨਾਫਾ ਹੀ ਮੁਨਾਫਾ ਹੋ ਰਿਹਾ, ਲਾਭ ਹੀ ਲਾਭ ਹੋ ਰਿਹਾ। ਤੁਸੀਂ ਬੜੀ ਕਿਰਪਾ ਕੀਤੀ ਹੈ ਸਾਨੂੰ ਆਪਣਾ ਦਾਸ ਬਣ ਜਾਣ ਕੇ, ਆਪਣੇ ਇਸ ਵਿਆਹ ਦੇ ਸਮਾਗਮ ਵਿੱਚ ਸਾਨੂੰ ਬੁਲਾਇਆ ਹੈ। ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਨਾਲ ਅਸੀਂ ਤੁਹਾਡਾ ਸ਼ੁਕਰਾਨਾ ਕਰ ਸਕੀਏ। ਇਸੇ ਤਰ੍ਹਾਂ ਹੋਰ ਵੀ ਬੜੀਆਂ ਰੌਣਕਾਂ ਲੱਗੀਆਂ। ਫਿਰ ਭਾਈ ਹਰਜਸ ਭਿੱਖੀ ਵੱਲੋਂ ਇੱਕ ਸੇਵਾਦਾਰ ਆਇਆ, ਉਹਨੇ ਬੇਨਤੀ ਕੀਤੀ, ਮਹਾਰਾਜ ਭਾਈ ਹਰਜਸ ਭਿੱਖੀ ਦੇ ਘਰ ਦੀਆਂ ਜਿੰਨੀਆਂ ਇਸਤਰੀਆਂ ਨੇ ਉਹ ਵੀ ਕੁਝ ਸ਼ਗਨ ਕਰਨਾ ਚਾਹੁੰਦੀਆਂ ਨੇ, ਕਿਰਪਾ ਕਰਕੇ ਤੁਸੀਂ ਚੱਲ ਕੇ ਉਹਨਾਂ ਨੂੰ ਵੀ ਦਰਸ਼ਨ ਦਿਓ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਗਏ। ਰਸਤੇ ਵਿੱਚ ਸਤਿਗੁਰਾਂ ਦੀਆਂ ਸਾਲੀਆਂ ਲੱਗਦੀਆਂ ਸਨ, ਹੋਰ ਵੀ ਬਹੁਤ ਸਾਰੀਆਂ ਇਸਤਰੀਆਂ ਜੋ ਗੁਰੂ ਰੂਪ ਵੇਖ ਕੇ ਬਲ ਬਲ ਜਾ ਰਹੀਆਂ ਨੇ, ਬਲਿਹਾਰ ਬਲਿਹਾਰ ਜਾ ਰਹੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪ੍ਰਸੰਨ ਕਰਕੇ ਨਮਸਕਾਰਾਂ ਕੀਤੀਆਂ, ਮੁੜ ਸਤਿਗੁਰੂ ਜੀ ਵਾਪਸ ਜਨਵਾਸ ਵਾਲੀ ਜਗ੍ਹਾ 'ਤੇ ਆਏ ਨੇ। ਆਓ ਇੱਥੋਂ ਕਥਾ ਦੀ ਲੜੀ ਅੱਗੇ ਟੋਰੀਏ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਖ ਦੇਖ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਨੂੰ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਏਰਾ ਪੋਸ਼ਿਸ਼ ਸੁਕਮ ਬਸਨ ਕੀ ਅਦਿਕ ਜੇ ਬਣੀ ਨਵੀਨ
ਸਤਿਗੁਰੂ ਗੁਰੂ ਕਲਗੀਧਰ ਜੀ ਵਾਸਤੇ ਨਿਤਾ ਪ੍ਰਤੀ ਜਿਹੜੀ ਪੁਸ਼ਾਕ ਆਉਂਦੀ ਹੈ ਪਹਿਨਣ ਵਾਸਤੇ ਉਹ ਨਵੀਂ ਆਉਂਦੀ ਨਵੀਂ ਪੁਸ਼ਾਕ ਬਣਦੀ ਹੈ ਬਰੀਕ ਧਾਗੇ ਦੇ ਬੁਣੇ ਹੋਏ ਕੱਪੜੇ ਦੀ ਬਰੀਕ ਸੂਤਰ ਦੀ ਕੱਤੀ ਹੋਈ ਜਿਹੜੀ ਪੁਸ਼ਾਕ ਹੈ ਉਹ ਬੜੀ ਸੁੰਦਰ ਨਵੀਂ ਪੁਸ਼ਾਕ ਮਹਾਰਾਜ ਜੀ ਦੇ ਪਹਿਨਣ ਲਈ ਆਉਂਦੀ ਹੈ
ਨਿਤ ਪਖਰ ਬੋਵੇ ਤਿੰਨ ਪੈਰੈ ਗੁਰੂ ਪਰਬੀਨ
ਔਰ ਉਹ ਪੁਸ਼ਾਕ ਜਿਹੜੀ ਸਤਿਗੁਰੂ ਜੀ ਲਈ ਨਵੀਂ ਵੀ ਬਣ ਕੇ ਆਉਂਦੀ ਹੈ ਉਹ ਵੀ ਪਹਿਲਾਂ ਧੋਈ ਜਾਂਦੀ ਹੈ ਭਾਵੇਂ ਨਵੀਂ ਹੋਵੇ ਕਿਉਂਕਿ ਕਈਆਂ ਦੇ ਹੱਥਾਂ ਚੋਂ ਨਿਕਲ ਕੇ ਆਉਂਦੀ ਹੈ ਪਹਿਲਾਂ ਜੁਲਾਹਾ ਉਹਨੂੰ ਕੱਤਦਾ ਹੈ ਫਿਰ ਲਲਾਰੀ ਰੰਗਦਾ ਹੈ ਰੰਗਣ ਤੋਂ ਬਾਅਦ ਫਿਰ ਦਰਜੀ ਬਣਾਉਂਦਾ ਹੈ ਕਈਆਂ ਦੇ ਹੱਥਾਂ ਚੋਂ ਨਿਕਲਣ ਕਰਕੇ ਉਹ ਪੁਸ਼ਾਕ ਮਲੀਨ ਵੀ ਹੋ ਜਾਂਦੀ ਹੈ ਇਸ ਕਰਕੇ ਜਿਹੜੀ ਭਾਵੇਂ ਨਵੀਂ ਪੁਸ਼ਾਕ ਵੀ ਸਤਿਗੁਰੂ ਜੀ ਰੋਜ਼ ਪਹਿਨਦੇ ਨੇ ਨਾ ਉਹ ਪੁਸ਼ਾਕ ਪਹਿਲਾਂ ਪਾਣੀ ਨਾਲ ਧੋਤੀ ਜਾਂਦੀ ਹੈ ਪਹਿਲਾਂ ਚੰਗੀ ਤਰ੍ਹਾਂ ਉਸ ਪੁਸ਼ਾਕ ਨੂੰ ਧੋਇਆ ਜਾਂਦਾ ਹੈ ਫਿਰ ਉਹ ਪੁਸ਼ਾਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹਿਨਦੇ ਸਨ
ਸਵਈਆ ਪੀਤ ਦੋ ਕੋਲ ਤਰੇ ਦੁੱਤ ਮੂਲ ਤੁਰੰਗ ਅਰੂਡਤ ਆਪ ਸਿਦਾਰੇ
ਅੱਜ ਗੁਰੂ ਕਲਗੀਧਰ ਜੀ ਸਵਾਰ ਹੋਏ ਨੇ ਬੜੇ ਸੁੰਦਰ ਘੋੜੇ ਤੇ ਦਸਵੇਂ ਪਾਤਸ਼ਾਹ ਨੇ ਅੱਜ ਸਰੀਰ ਦੇ ਉੱਤੇ ਪੀਲੇ ਰੰਗ ਦੇ ਬਸਤਰ ਪੀਲੇ ਰੰਗ ਦੀ ਪੁਸ਼ਾਕ ਧਾਰਨ ਕੀਤੀ ਹੈ ਮੋਢੇ ਦੇ ਉੱਤੇ ਜਿਹੜਾ ਦਕੂਲ ਰੱਖਿਆ ਹੈ ਉਹ ਵੀ ਪੀਲੇ ਰੰਗ ਦਾ ਹੈ ਔਰ ਬੜਾ ਸੁੰਦਰ ਘੋੜਾ ਸਜਾਇਆ ਹੋਇਆ ਕਲਗੀਧਰ ਦਾ ਉਸ ਸਜੇ ਹੋਏ ਘੋੜੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾਰ ਹੋਏ ਨੇ ਤੇ ਸਵਾਰ ਹੋ ਕੇ ਜਿੱਥੇ ਜਨਵਾਸ ਹੈ ਜਿੱਥੇ ਸਾਰੀ ਜੰਜ ਦਾ ਟਿਕਾਓ ਕੀਤਾ ਹੋਇਆ ਟਿਕਾਣਾ ਕੀਤਾ ਹੋਇਆ ਸੀ ਉੱਥੋਂ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਜੋ ਗੁਰੂ ਕਾ ਲਾਹੌਰ ਨਗਰ ਵਸਿਆ ਉਹਦੇ ਬਾਜ਼ਾਰ ਵੇਖਣ ਵਾਸਤੇ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲ ਪਏ
ਜਾਤ ਬਜਾਰਨ ਬੀਚ ਪ੍ਰਭੂ
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਜਿਹੜੇ ਬਾਜ਼ਾਰ ਨੇ ਗੁਰੂ ਕੇ ਲਾਹੌਰ ਦੇ ਉਹਨਾਂ ਬਾਜ਼ਾਰਾਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਲੰਘੇ ਜਾ ਰਹੇ ਨੇ
ਨਰ ਨਾਰ ਚਹੁੰਦੇ ਚ ਬੰਧਨ ਧਾਰੇ
ਚਾਰੇ ਪਾਸੇ ਜਿਤਨੇ ਨਗਰ ਦੇ ਨਰ ਨਾਰੀਆਂ ਨੇ ਜਿਹੜੇ ਜਿਹੜੇ ਵੀ ਵੇਖਦੇ ਨੇ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਲੰਘ ਰਹੇ ਨੇ ਸਾਰੇ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਨੇ ਨਮਸਕਾਰ ਕਰਦੇ ਹਨ
ਚੰਚਲ ਚਾਰੂ ਚਲਾਏ ਪੰਦਾਵਤ
ਬੜਾ ਚੰਚਲ ਘੋੜਾ ਮਹਾਰਾਜ ਜੀ ਦਾ ਬੜਾ ਸੁੰਦਰ ਤੇ ਬਲੀ ਘੋੜਾ ਹੈ ਉਸ ਘੋੜੇ ਨੂੰ ਮਹਾਰਾਜ ਜੀ ਕੁਦਾਉਂਦਿਆਂ ਜਾ ਰਹੇ ਨੇ ਉਹ ਘੋੜਾ ਵੀ ਜ਼ਮੀਨ ਤੇ ਪੈਰ ਨਹੀਂ ਰੱਖਦਾ ਜ਼ਮੀਨ ਦੇ ਉੱਤੇ ਹੀ ਉੱਡਦਾ ਜਾ ਰਿਹਾ ਕਹਿੰਦੇ ਇਸ ਤਰ੍ਹਾਂ ਘੋੜਾ ਉੱਡਦਾ ਜਾ
ਰਿਹਾ ਉਦਾਰੇ
ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ੋਭਨੀਕ ਹੋ ਰਹੇ ਨੇ ਉਸ ਘੋੜੇ ਤੇ ਬੈਠਿਆ ਮਹਾਰਾਜ ਜੀ ਇਸ ਤਰ੍ਹਾਂ ਸੁਭਾਏਮਾਨ ਹੋ ਰਹੇ ਨੇ ਤੇ ਉਹ ਘੋੜਾ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਚੱਲ ਰਿਹਾ ਹੈ ਜਿਵੇਂ
ਸਾਂਝੇ ਸਮੇਂ ਕੰਨ ਜਿਉਂ ਚੱਡ ਮੋਰ ਪੈ ਜਾਤਨ ਜਾਵਤ ਮਾਰਗ ਸਾਰੇ
ਕਹਿੰਦੇ ਇਸ ਤਰ੍ਹਾਂ ਘੋੜਾ ਸ਼ੋਭਮਾਨ ਹੋ ਰਿਹਾ ਸ਼ੋਭਨੀਕ ਹੋ ਰਿਹਾ ਮਾਨੋ ਜਿਵੇਂ ਸੰਧਿਆ ਦੇ ਸਮੇਂ ਆਕਾਸ਼ ਵਿੱਚ ਬੱਦਲ ਛਾ ਜਾਣ ਤੇ ਸੰਧਿਆ ਦੇ ਸਮੇਂ ਬੱਦਲ ਛਾਇਆ ਨੂੰ ਵੇਖ ਕੇ ਮੋਰ ਪਹਿਲਾਂ ਪਾਉਂਦਾ ਨਾ ਮੋਰ ਨੱਚਦਾ ਕਹਿੰਦੇ ਏਦਾਂ ਮੋਰ ਦੇ ਸਮਾਨ ਮਹਾਰਾਜ ਜੀ ਦਾ ਘੋੜਾ ਨੱਚਦਾ ਜਾ ਰਿਹਾ ਘੋੜਾ ਜਿਹੜਾ ਉਹ ਨੱਚਦਾ ਜਾ ਰਿਹਾ ਇੰਨੀ ਸੋਭਾ ਦੇ ਨਾਲ ਸੋਭਨੀਕ ਹੋ ਰਿਹਾ।
ਆਏ ਗਏ ਧੋਬੀਆ ਅਗਵਾਏ,
ਕਲਗੀਧਰ ਜੀ ਜਾ ਰਹੇ ਸਨ, ਮਹਾਰਾਜ ਜੀ ਦੇ ਸੇਵਾਦਾਰ ਵੀ ਨਾਲ ਸੀ, ਸਤਿਗੁਰਾਂ ਦੇ ਜਿਹੜੇ ਪੰਜ ਭਾਈ ਸਨ, ਬੀਬੀ ਵੀਰੋ ਦੇ ਪੁੱਤਰ ਉਹ ਵੀ ਨਾਲ ਸਨ, ਹੋਰ ਵੀ ਬਾਮਾ ਕਿਰਪਾਲ ਚੰਦ ਜੀ, ਭਾਈ ਦਇਆ ਰਾਮ ਜੀ, ਭਾਈ ਰਾਮ ਕੁਵੇਰ ਸਾਹਿਬ ਜੀ, ਇਹ ਸਾਰੇ ਸਿੱਖ ਨਾਲ ਸੀ। ਤੇ ਜਦੋਂ ਸਤਿਗੁਰੂ ਜੀ ਅੱਗੇ ਅੱਗੇ ਤੁਰੇ ਜਾ ਰਹੇ ਸਨ ਤੇ ਚਲਦਿਆਂ ਚਲਦਿਆਂ ਅੱਗੇ ਧੋਬੀ ਆ ਗਿਆ। ਉਹ ਧੋਬੀ ਜਿਹੜਾ ਰੋਜ਼ ਗੁਰੂ ਕਲਗੀਧਰ ਦੇ ਕੱਪੜੇ ਧੋਂਦਾ ਸੀ, ਮਹਾਰਾਜ ਜੀ ਦੇ ਬਸਤਰ ਧੋਣ ਦੀ ਸੇਵਾ ਕਰਦਾ ਸੀ, ਉਹ ਧੋਬੀ ਮਹਾਰਾਜ ਜੀ ਦੇ ਕੋਲ ਅੱਗੇ ਆ ਗਿਆ।
ਦੋ ਕਰ ਜੋਰਤ ਏਵ ਬਖਾਨਾ,
ਉਹ ਜਿਹੜਾ ਧੋਬੀ ਸੀ ਉਹਨੇ ਆਪਣੇ ਦੋਵੇਂ ਹੱਥ ਜੋੜੇ ਤੇ ਦੋਵੇਂ ਹੱਥ ਜੋੜ ਕੇ ਮਹਾਰਾਜ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਰਾਬਰ ਕੋਨਿਤ ਚੀਰ ਪਖਾਰਤ,
ਕਹਿਣ ਲੱਗਾ ਮਹਾਰਾਜ ਜੀ ਮੈਂ ਤੁਹਾਡਾ ਸੇਵਾਦਾਰ ਹਾਂ ਤੇ ਆਪ ਜੀ ਦੇ ਜਿਹੜੇ ਬਸਤਰ ਨੇ ਉਹਨਾਂ ਬਸਤਰਾਂ ਦੇ ਧੋਣ ਦੀ ਸੇਵਾ ਮੇਰੀ ਹੈ।
ਸੋ ਤਨ ਧਾਰਤ ਹੋਇਤ ਠਾਨਾ,
ਮਹਾਰਾਜ ਜੀ ਮੈਂ ਜਿਹੜੇ ਬਸਤਰ ਧੋਂਦਾ ਹਾਂ ਆਪ ਜੀ ਦੇ, ਉਹ ਬਸਤਰ ਬੜੇ ਹਿੱਤ ਨਾਲ ਬੜੇ ਪਿਆਰ ਨਾਲ ਆਪ ਜੀ ਆਪਣੇ ਸਰੀਰ ਤੇ ਧਾਰਨ ਕਰਦੇ ਹੋ, ਮੈਂ ਹੀ ਆਪ ਜੀ ਦੇ ਬਸਤਰ ਧੋਂਦਾ ਹਾਂ।
ਆਏ ਬਰਾਤ ਸਮੇਤ ਹਿਆਂ ਮਲਹੀਨ ਸੁਨੀਰ ਨਹੀਂ ਇਸ ਥਾਨਾ,
ਇਹ ਕਲਗੀਧਰ ਜੀ ਤੁਸੀਂ ਬਰਾਤ ਸਮੇਤ ਇੱਥੇ ਚੱਲ ਕੇ ਆਏ ਹੋ, ਇਹ ਨਗਰ ਵਸਾਇਆ ਗੁਰੂ ਕਾ ਲਾਹੌਰ, ਇੱਥੇ ਆ ਕੇ ਤੁਸੀਂ ਬਰਾਤ ਸਮੇਤ ਨਿਵਾਸ ਕੀਤਾ ਪਿਛਲੇ ਕਈ ਦਿਨਾਂ ਤੋਂ, ਪਰ ਮਹਾਰਾਜ ਜੀ ਇੱਥੇ ਪਾਣੀ ਦੀ ਘਾਟ ਹੈ, ਪਾਣੀ ਤਾਂ ਹੈ ਪਰ ਪਾਣੀ ਮੈਲਾ ਹੈ, ਸਾਫ ਨਹੀਂ ਹੈ, ਮੈਲ ਤੋਂ ਬਿਨਾਂ ਪਾਣੀ ਨਹੀਂ ਮਿਲਦਾ ਮਹਾਰਾਜ ਜੀ, ਮਲੀਨ ਜਿਹਾ ਗੰਧਲਾ ਜਿਹਾ ਪਾਣੀ ਹੈ, ਸਾਫ ਪਾਣੀ ਜਿਹੜਾ ਨਿਰਮਲ ਜਲ ਹੈ ਉਹ ਇੱਥੇ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ, ਮੈਨੂੰ ਨਹੀਂ ਮਿਲ ਰਿਹਾ।
ਫਿਰ ਚੋਰ ਭਲੇ,
ਮਹਾਰਾਜ ਜੀ ਮੈਂ ਚਾਰੇ ਪਾਸੇ ਬਹੁਤ ਥਾਵਾਂ ਤੇ ਕਈ ਜਗ੍ਹਾਵਾਂ ਦੇ ਉੱਤੇ ਵੇਖ ਥੱਕਿਆ, ਕਈ ਥਾਵਾਂ ਤੇ ਭਾਲ ਕੇ ਵੇਖ ਲਿਆ ਪਰ ਕਿਤੋਂ ਵੀ ਮੈਨੂੰ ਸਾਫ ਤੇ ਨਿਰਮਲ ਜਲ ਨਹੀਂ ਮਿਲਿਆ।
ਪ੍ਰਾਪਤ ਬਾਚਿਤ ਚਿੰਤ ਮਹਾਨਾ,
ਮਹਾਰਾਜ ਜੀ ਤੁਹਾਡੇ ਬਸਤਰ ਹੁਣ ਜਿਹੜੇ ਕੱਪੜੇ ਧੋਣੇ ਨੇ ਆਪ ਜੀ ਦੇ ਬਸਤਰ ਵਿੱਚ, ਕਈ ਸਫੇਦ ਨੇ ਕਈ ਪੀਲੇ ਰੰਗ ਦੇ ਨੇ, ਤੇ ਮਹਾਰਾਜ ਜਿਹੜਾ ਗੰਧਲਾ ਪਾਣੀ ਆ ਉਹਦੇ ਚ ਕੱਪੜੇ ਧੋ ਕੇ ਤਾਂ ਹੋਰ ਮੈਲੇ ਹੋ ਜਾਂਦੇ ਨੇ, ਇਸ ਕਰਕੇ ਮਹਾਰਾਜ ਜੀ ਕੱਪੜੇ ਧੋਣ ਵਾਸਤੇ ਤਾਂ ਬਿਲਕੁਲ ਸਾਫ ਤੇ ਨਿਰਮਲ ਜਲ ਚਾਹੀਦਾ। ਮੈਂ ਬੜੀਆਂ ਥਾਵਾਂ ਤੇ ਲੱਭਿਆ, ਬੜੀਆਂ ਥਾਵਾਂ ਤੇ ਭਾਲਿਆ ਪਰ ਮੈਨੂੰ ਕਿਤੇ ਨਿਰਮਲ ਜਲ ਨਹੀਂ ਮਿਲਿਆ, ਇਸ ਕਰਕੇ ਮੇਰੇ ਮਨ ਵਿੱਚ ਬੜੀ ਭਾਰੀ ਚਿੰਤਾ ਹੈ।
ਪੋਸ਼ਿਸ਼ ਨੀਤੀ ਉਤਾਰ ਤੂੰ ਇਕੱਠੀ ਮਮ ਤੀਰ ਭਈ ਸਮਦਾਏ,
ਮਹਾਰਾਜ ਜੀ ਆਪ ਜੀ ਨਿਤਾ ਪ੍ਰਤੀ ਪੁਸ਼ਾਕਾਂ ਉਤਾਰ ਦਿਓ, ਆਪ ਜੀ ਨਿਤਾ ਪ੍ਰਤੀ ਪੁਸ਼ਾਕ ਲਾਉਂਦੇ ਹੋ ਤੇ ਜਿਹੜੀ ਪੁਸ਼ਾਕ ਲਾਉਂਦੇ ਉਹਦੀ ਧੋਣ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਹੈ, ਤੇ ਮਹਾਰਾਜ ਜੀ ਹੁਣ ਸਾਫ ਪਾਣੀ ਕਿਤੇ ਮਿਲ ਨਹੀਂ ਰਿਹਾ ਜਿਨ੍ਹਾਂ ਵਿੱਚ ਮੈਂ ਆਪ ਜੀ ਦੀ ਪੁਸ਼ਾਕ ਧੋਵਾਂ, ਇਸ ਕਰਕੇ ਤੁਹਾਡੀਆਂ ਕਈ ਪੁਸ਼ਾਕਾਂ ਲਾਈਆਂ ਹੋਈਆਂ ਮੇਰੇ ਕੋਲ ਇਕੱਠੀਆਂ ਪਈਆਂ ਨੇ ਜਿਨ੍ਹਾਂ ਨੂੰ ਧੋਣ ਵਾਸਤੇ ਮੈਨੂੰ ਕਿਤੇ ਵੀ ਸਾਫ ਤੇ ਨਿਰਮਲ ਪਾਣੀ ਨਹੀਂ ਮਿਲ ਰਿਹਾ।
ਆਪ ਕਰੋ ਅਬ ਆਏ ਸਜਾਂਬਿਦ,
ਮਹਾਰਾਜ ਜੀ ਹੁਣ ਤੁਸੀਂ ਆਪ ਕਿਰਪਾ ਕਰੋ, ਹੁਣ ਜਿਵੇਂ ਤੁਸੀਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਗਿਆ ਕਰੋਗੇ,
ਕਿਉਂ ਕਰੋ ਪਟੇ ਤੇ ਉਪਾਏ,
ਮਹਾਰਾਜ ਜੀ ਉਸੇ ਤਰ੍ਹਾਂ ਦਾ ਮੈਂ ਉਪਾਅ ਕਰਾਂਗਾ, ਕਿਉਂਕਿ ਮੇਰੇ ਕੋਲ ਤਾਂ ਕੱਪੜੇ ਇਕੱਠਿਆ ਪੰਡ ਵੱਧੀ ਹੋਈ ਮਹਾਰਾਜ, ਇਹ ਤਾਂ ਹੁਣ ਮੈਂ ਤਾਂ ਹੀ ਧੋਵਾਂਗਾ ਨਾ ਜੇ ਸਾਫ ਪਾਣੀ ਮਿਲੇਗਾ, ਕਿਉਂਕਿ ਗੰਧਲਾ ਪਾਣੀ ਤਾਂ ਹੈ ਸਾਰੇ ਸ਼ਹਿਰ ਨਗਰ ਦੇ ਵਿੱਚ ਪਰ ਸਾਫ ਪਾਣੀ ਨਹੀਂ ਕਿਤੇ ਮਿਲਦਾ। ਹੁਣ ਮਹਾਰਾਜ ਜਿਵੇਂ ਤੁਸੀਂ ਆਗਿਆ ਕਰੋਗੇ ਉਸੇ ਤਰ੍ਹਾਂ ਮੈਂ ਕਰਾਂਗਾ, ਹੁਣ ਆਪ ਜੀ ਹੁਕਮ ਕਰੋ ਮੈਂ ਇਹਨਾਂ ਬਸਤਰਾਂ ਦਾ ਕੀ ਕਰਾਂ।
ਸ਼੍ਰੀ ਕਲਗੀਧਰ ਬੇਨਤੀ ਕੋ ਸੁਣ,
ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਧੋਬੀ ਦੀ ਬੇਨਤੀ ਉਸ ਵੇਲੇ ਸੁਣੀ ਹੈ।
ਸੈਲ ਸਮੀਤ ਗਏ ਤਿਸ ਥਾਏ,
ਪਾਤਸ਼ਾਹ ਜੀ ਲਾਗੇ ਇੱਕ ਛੋਟਾ ਜਿਹਾ ਪਹਾੜ ਸੀ, ਪੱਥਰ ਜਿਹਾ ਪਿਆ ਹੋਇਆ ਸੀ, ਪਥਰੀਲਾ ਇਲਾਕਾ ਸੀ ਨਾ, ਕਿਉਂਕਿ ਪਹਾੜ ਵੀ ਸਨ ਵਿੱਚ ਨੇੜੇ ਤੇੜੇ, ਤੇ ਨਾਲ ਹੀ ਸਤਿਗੁਰੂ ਜੀ ਚੱਲ ਕੇ ਘੋੜਾ ਲੈ ਕੇ ਗਏ ਤੇ ਇੱਕ ਲਾਗੇ ਸੈਲ ਸੀ, ਪੱਥਰ ਦੀ ਸਿਲਾ ਬਣੀ ਹੋਈ ਹੈ।
ਸੰਗ ਕਿਰਪਾ ਲੈ ਮਾਨਵ ਜਾ ਲੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸੈਲ ਦੇ ਨੇੜੇ, ਉਹ ਜਿਹੜਾ ਪੱਥਰ ਦੀ ਸਿਲਾ ਉਹਦੇ ਨੇੜੇ ਗਏ ਨੇ ਸਤਿਗੁਰਾਂ ਦੇ ਨਾਲ ਮਾਮਾ ਕਿਰਪਾਲ ਚੰਦ ਜੀ ਵੀ ਨੇ, ਹੋਰ ਵੀ ਕਈ ਸੇਵਾਦਾਰ ਨੇ, ਕਈ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ।
ਧੋਬੀ ਸੋਨਾ ਲੈ ਜਾਏ ਜਨਾਏ,
ਉਹ ਜਿਹੜਾ ਧੋਬੀ ਜਿਹਨੇ ਪਾਣੀ ਵਾਸਤੇ ਬੇਨਤੀ ਕੀਤੀ ਹੈ ਉਹ ਵੀ ਸਤਿਗੁਰਾਂ ਦੇ ਨਾਲ ਹੈ। ਉਹਨੇ ਆ ਕੇ ਮਹਾਰਾਜ ਜੀ ਨੂੰ ਦੱਸਿਆ ਕਿ ਸਾਨੂੰ ਪਾਣੀ ਦੀ ਕਿੱਲਤ ਹੈ।
ਸੰਗੋ ਕੇ ਹੱਥ ਉਤੋ ਬਰਛਾ,
ਮਹਾਰਾਜ ਜੀ ਦੇ ਨਾਲ ਭਾਈ ਸੰਗੋ ਸ਼ਾਹ ਜੀ ਸਨ। ਭਾਈ ਸੰਗੋ ਸ਼ਾਹ ਜੀ ਨੇ ਆਪਣੇ ਹੱਥ ਵਿੱਚ ਇੱਕ ਬਰਛਾ ਫੜਿਆ ਹੋਇਆ ਸੀ। ਭਾਈ ਸੰਗੋ ਸ਼ਾਹ ਜੀ ਗੁਰੂ ਕਲਗੀਧਰ ਦੀ ਭੂਆ ਦੇ ਪੁੱਤਰ ਸਨ ਵੱਡੇ। ਉਹਨਾਂ ਨੇ ਆਪਣੇ ਹੱਥ ਦੇ ਵਿੱਚ ਇੱਕ ਬਰਛਾ ਪਕੜਿਆ ਹੋਇਆ ਸੀ।
ਫਲ ਤੀਚਨ ਪੀਚਨ ਮਾਨ ਫਨੇ,
ਉਹ ਜਿਹੜਾ ਬਰਛਾ ਸੀ ਬੜਾ ਤਿੱਖਾ ਸੀ। ਉਹਦਾ ਜਿਹੜਾ ਫਲ ਸੀ ਨਾ ਬਰਛੇ ਦਾ, ਉਹ ਬੜਾ ਤਿੱਖਾ, ਬਹੁਤ ਹੀ ਜ਼ਿਆਦਾ ਤਿੱਖਾ ਸੀ। ਏਦਾਂ ਜਾਪਦਾ ਸੀ ਜਿਵੇਂ ਕਿਸੇ ਸੱਪ ਦਾ ਫਨ ਹੋਵੇ, ਏਦਾਂ ਦਾ ਉਹ ਬਰਛਾ ਸੀ ਜਿਵੇਂ ਕਿਸੇ ਸੱਪ ਦਾ ਫਨ ਹੋਵੇ।
ਸ਼੍ਰੀ ਕਲਗੀਧਰ ਹੱਥ ਮੈਲੀਨ,
ਕਲਗੀਧਰ ਜੀ ਨੇ ਭਾਈ ਸੰਗੋ ਸ਼ਾਹ ਕੋਲੋਂ ਬਰਛਾ ਲੈ ਲਿਆ। ਕਹਿੰਦੇ ਲਿਆਓ ਸੰਗੋ ਸ਼ਾਹ ਜੀ, ਇਹ ਬਰਛਾ ਸਾਨੂੰ ਦੇ ਦਿਓ। ਭਾਈ ਸੰਗੋ ਸ਼ਾਹ ਦੇ ਕੋਲੋਂ ਮਹਾਰਾਜ ਜੀ ਨੇ ਉਹ ਬਰਛਾ ਆਪਣੇ ਹੱਥਾਂ ਵਿੱਚ ਲੈ ਲਿਆ।
ਪਰਮਾਏ ਕੈ ਨੀਚੇ ਕੋ ਕੀਨ ਅਨੇ,
ਮਹਾਰਾਜ ਜੀ ਨੇ ਉਹ ਬਰਛਾ ਘੁਮਾ ਕੇ ਬਰਛੇ ਦਾ ਜਿਹੜਾ ਮੂੰਹ ਸੀ ਉਹ ਥੱਲੇ ਨੂੰ ਕੀਤਾ, ਜਿੱਥੇ ਉਹ ਪਹਾੜ ਸੀ ਨਾ, ਸਿਲਾ ਸੀ ਪਹਾੜ ਦੀ ਪੱਥਰ ਦੀ, ਉਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਰਛੇ ਦਾ ਮੂੰਹ ਘੁਮਾ ਕੇ ਥੱਲੇ ਨੂੰ ਕੀਤਾ ਹੈ।
ਦੇਖਤ ਹੈ ਚੋ ਔਰ ਕਨੇ ਜਨ,
ਚਾਰੇ ਪਾਸੇ ਬਹੁਤ ਸਾਰੇ ਸੇਵਾਦਾਰ ਸੇਵਕ ਸਿੱਖ ਮਹਾਰਾਜ ਗੁਰੂ ਕਲਗੀਧਰ ਜੀ ਵੱਲ ਵੇਖ ਰਹੇ ਨੇ ਕਿ ਹੁਣ ਕਲਗੀਧਰ ਜੀ ਕੀ ਕਰਨਗੇ, ਮਹਾਰਾਜ ਜੀ ਹੁਣ ਕੀ ਕੌਤਕ ਵਿਖਾਣਗੇ। ਸਾਰੇ ਚਾਰੇ ਪਾਸੇ ਜਿੰਨੇ ਸੇਵਾਦਾਰ ਸੇਵਕ ਨੇ ਉਹ ਖਲੋਤੇ ਵੇਖ ਰਹੇ ਨੇ।
ਤੋਲ ਕੇ ਓਜ ਤੇ ਭੂਮ ਹਨੇ,
ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੀਆਂ ਬਾਹਾਂ ਦੇ ਵਿੱਚ ਉਹ ਬਰਛਾ ਤੋਲਿਆ ਤੇ ਤੋਲ ਕੇ ਪਿੱਛੇ ਨੂੰ ਕਰਕੇ ਨਾ ਬੜੇ ਜ਼ੋਰ ਦੇ ਨਾਲ ਗਰੀਬਨ ਵਾਗ ਸੱਚੇ ਪਾਤਸ਼ਾਹ ਨੇ ਉਹ ਬਰਛਾ, ਉਹ ਜਿਹੜਾ ਸੈਲ ਸੀ ਪੱਥਰ ਸੀ, ਪੱਥਰ ਦੀ ਉਹ ਸਿਲਾ ਸੀ ਪਹਾੜ ਦੀ ਜੜ ਸੀ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਬਰਛਾ ਮਾਰਿਆ।
ਦੀ ਗੜਿਓ ਦੇੜ ਠੰਡ ਪਇਓ ਤਬ,
ਕਹਿੰਦੇ ਉਹ ਬਰਛਾ ਵਿੱਚ ਗੱਡਿਆ ਗਿਆ, ਪੱਥਰ ਦੇ ਵਿੱਚ ਧਸ ਗਿਆ ਬਰਛਾ ਜਦੋਂ ਮਹਾਰਾਜ ਜੀ ਨੇ ਮਾਰਿਆ, ਤੇ ਬਰਛਾ ਪਿੱਛੋਂ ਖੜਾ ਰਿਹਾ ਕਿਉਂਕਿ ਉਹਦਾ ਅਗਲਾ ਹਿੱਸਾ ਜਿਹੜਾ ਬਰਛੇ ਦਾ ਫਲ ਸੀ ਉਸ ਪੱਥਰ ਦੀ ਸਿਲਾ ਵਿੱਚ ਗੱਡਿਆ ਗਿਆ, ਇਸ ਕਰਕੇ ਬਰਛਾ ਪਿੱਛੋਂ ਖੜਾ ਰਿਹਾ।
ਸ਼੍ਰੀ ਮੁਖ ਦੇ ਸਭ ਸੰਗ ਬਣੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੋਲੇ, ਕਲਗੀਧਰ ਜੀ ਫਿਰ ਸਾਰਿਆਂ ਨੂੰ ਕਹਿਣ ਲੱਗੇ,
ਇੰਜ ਨਿਕਾਸੋ ਓਜ ਪ੍ਰਕਾਸ਼ੋ ਨੀਰ ਬਲੋ ਨਿਕਸੇ ਨੀਚੇ।
ਮਹਾਰਾਜ ਜੀ ਕਹਿੰਦੇ ਭਾਈ ਤੁਹਾਡੇ ਚ ਕੋਈ ਸਿੱਖ ਜਾਵੇ ਤੇ ਇਸ ਬਰਛੇ ਨੂੰ ਖਿੱਚ ਕੇ ਬਾਹਰ ਕੱਢੋ, ਤੇ ਜਦੋਂ ਤੁਸੀਂ ਇਹ ਬਰਛਾ ਖਿੱਚ ਕੇ ਬਾਹਰ ਕੱਢੋਗੇ ਤੇ ਇਹਦੇ ਥੱਲਿਓ ਪਾਣੀ ਦੀ ਬੰਬ ਨਿਕਲੇਗੀ, ਪਾਣੀ ਦਾ ਫੁਹਾਰਾ ਨਿਕਲੇਗਾ, ਚਸ਼ਮਾ ਨਿਕਲੇਗਾ, ਇਹਦੇ ਥੱਲਿਓ ਪਾਣੀ ਨਿਕਲੇਗਾ ਜਦੋਂ ਇਹ ਬਰਛਾ ਪੁੱਟੋਗੇ, ਤੇ ਬਰਛੇ ਵਾਲੀ ਜਗ੍ਹਾ ਜਿੱਥੋਂ ਬਰਛਾ ਵੱਜਾ ਉਥੋਂ ਪਾਣੀ ਦੀ ਤਤੀਰੀ ਚੱਲੇਗੀ।
ਸੰਗੋ ਤੁਰੰਗ ਤੇ ਜਿਉਂ ਉਤਰਿਓ,
ਭਾਈ ਸੰਗੋ ਸ਼ਾਹ ਜੀ ਉਹਨਾਂ ਆਖਿਆ ਕਿਹੜਾ ਇੰਨਾ ਡੂੰਘਾ ਧਸਿਆ ਹੋਣਾ ਬਰਛਾ। ਭਾਈ ਸੰਗੋ ਸ਼ਾਹ ਜੀ ਘੋੜੇ ਤੋਂ ਥੱਲੇ ਉਤਰੇ ਤੇ ਉਹ ਬਰਛਾ ਖਿੱਚਣ ਵਾਸਤੇ ਅੱਗੇ ਆਏ।
ਬਲ ਧਾਰ ਬੇਸਾਲ ਕੋ ਉੱਪਰ ਖਿੱਚੇ,
ਭਾਈ ਸੰਗੋ ਸ਼ਾਹ ਨੇ ਆਪਣਾ ਪੂਰਾ ਬਲ ਲਾਇਆ, ਜਿੰਨਾ ਤਾਣ ਸੀ ਸਰੀਰ ਵਿੱਚ ਉਹ ਤਾਣ ਲਾਇਆ ਤੇ ਇੱਕ ਹੱਥ ਦੇ ਨਾਲ ਉਹ ਬਰਛਾ ਪਕੜ ਕੇ ਪੁੱਟਣ ਲੱਗੇ, ਪਰ ਉਹ ਬਰਛਾ ਭਾਈ ਸੰਗੋ ਸ਼ਾਹ ਦੇ ਕੋਲੋਂ ਪੁੱਟਿਆ ਨਹੀਂ ਗਿਆ।
ਸੋਨਾ ਪੁੱਟਿਓ ਬਿਸਮਾਏ ਹਟਿਓ ਬੱਡ ਪ੍ਰਾਕਰਮ ਜਾਨ ਲਿਓ ਗੁਰ ਬੀਚੇ।
ਜਦੋਂ ਭਾਈ ਸੰਗੋ ਸ਼ਾਹ ਜੀ ਉਹ ਬਰਛਾ ਪੁੱਟਣ ਲੱਗੇ ਉਹਨਾਂ ਕੋਲੋਂ ਪੁੱਟਿਆ ਨਹੀਂ ਗਿਆ। ਭਾਈ ਸੰਗੋ ਸ਼ਾਹ ਜੀ ਜਾਣ ਗਏ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬਾਹਾਂ ਵਿੱਚ ਬੜਾ ਭਾਰੀ ਬਲ ਹੈ, ਮਹਾਰਾਜ ਜੀ ਦੇ ਭੁਜ ਦੰਡਿਆਂ ਵਿੱਚ ਬੜਾ ਤਾਣ ਤੇ ਤਾਕਤ ਹੈ, ਇੰਨੇ ਤਾਣ ਨਾਲ ਇਹ ਬਰਛਾ ਮਾਰਿਆ ਕਿ ਇਹਨਾਂ ਵਿੱਚ ਧਸ ਗਿਆ ਕਿ ਮੇਰੇ ਕੋਲੋਂ ਹੁਣ ਪੁੱਟਿਆ ਨਹੀਂ ਜਾ ਰਿਹਾ। ਪੱਥਰ ਦੀ ਸਿਲਾ ਹੈ ਉਹਦੇ ਵਿੱਚ ਧਸ ਗਿਆ ਬਰਛਾ ਤੇ ਪੁੱਟਿਆ ਨਹੀਂ ਜਾ ਰਿਹਾ, ਇਹ ਭਾਈ ਸੰਗੋ ਸ਼ਾਹ ਜੀ ਜਾਣ ਗਏ।
ਮੈਂ ਤੁਰਨਾ ਪਨ ਕੋ ਅਬ ਪ੍ਰਾਪਤ ਇਹ ਲਗੂ ਬੈਸ ਨਹੀਂ ਬਲ ਸਿੰਚੇ।
ਭਾਈ ਸੰਗੋ ਸ਼ਾਹ ਨੂੰ ਤਾਂ ਪਹਿਲਾਂ ਮਾਣ ਸੀ ਵੀ ਮੈਂ ਜਵਾਨ ਹਾਂ, ਕਿਉਂਕਿ ਭਾਈ ਸੰਗੋ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡੇ ਸੀ, ਤੇ ਉਹ ਸੋਚਦੇ ਸੀ ਵੀ ਇਹ ਹਾਲੇ ਬਾਲਕ ਨੇ, ਇਹਨਾਂ ਦੇ ਸਰੀਰ ਚ ਇੰਨੀ ਜਾਨ ਨਹੀਂ ਹੋਣੀ, ਮੈਂ ਜਵਾਨ ਹਾਂ, ਮੇਰੇ ਸਰੀਰ ਵਿੱਚ ਤਾਣ ਜ਼ਿਆਦਾ। ਪਰ ਜਦੋਂ ਬਰਛਾ ਪੁੱਟ ਕੇ ਵੇਖਿਆ ਨਾ, ਉਸ ਵੇਲੇ ਸਮਝ ਗਏ ਭਾਵੇਂ ਮੈਂ ਜਵਾਨ ਹਾਂ ਪਰ ਮੇਰੇ ਸਰੀਰ ਚ ਓਨਾ ਤਾਣ ਨਹੀਂ, ਭਾਵੇਂ ਬਾਲ ਰੂਪ ਨੇ ਤੇ ਇਹਨਾਂ ਦੇ ਬਾਲ ਰੂਪ ਦੇ ਸਰੀਰ ਦੇ ਵਿੱਚ ਛੋਟੀ ਉਮਰ ਵਿੱਚ ਵੀ ਇਹਨਾਂ ਦੇ ਸਰੀਰ ਵਿੱਚ ਬਲ ਭਰਿਆ ਹੋਇਆ, ਤਾਣ ਭਰਿਆ ਹੋਇਆ, ਇਹ ਪੂਰਾ ਬਲ ਇਹਨਾਂ ਦੇ ਵਿੱਚ ਹੈ।
ਹੈ ਕਿ ਅਸਵਾਰ ਗੁਰੂ ਬਲ ਧਾਰ ਉਖਾਰ ਲੈ ਉਹ ਬਰਛਾ ਤਤ ਕਾਲਾ।
ਕਹਿੰਦੇ ਜਦੋਂ ਭਾਈ ਸੰਗੂ ਸ਼ਾਹ ਕੋਲੋਂ ਬਰਛਾ ਨਾ ਨਾ ਖਿੱਚਿਆ ਗਿਆ ਤੇ ਕਲਗੀਧਰ ਜੀ ਨੇ ਘੋੜਾ ਥੋੜਾ ਜਿਹਾ ਅੱਗੇ ਕੀਤਾ ਤੇ ਬਰਛੇ ਦਾ ਪਿਛਲਾ ਸਿਰਾ ਘੋੜੇ ਤੇ ਬੈਠਿਆਂ ਫੜਿਆ ਇੱਕੋ ਹੱਥ ਨਾਲ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਣ ਲਾਇਆ, ਜ਼ੋਰ ਲਾਇਆ ਤੇ ਉਹ ਬਰਛਾ ਮਹਾਰਾਜ ਜੀ ਨੇ ਵਿੱਚੋਂ ਪੁੱਟ ਕੇ ਬਾਹਰ ਕੱਢ ਲਿਆ।
ਬੋਲੇ ਸੋਨਿਆ ਗੁਰੂ ਬਲ ਧਾਰੋ ਖਰ ਲਿਓ ਬਰਛਾ ਤਤ ਕਾਲਾ, ਫਲ ਟੁੱਟਿਓ ਨਹੀਂ ਡਿਡ ਜੂਟਿਓ ਤਥਾ, ਜਲ ਛੁਟਿਓ ਬਡੋ ਤੈ ਤੇ ਬੈ ਚਾਲਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਨੇ ਜਦੋਂ ਬਲ ਲਾ ਕੇ ਬਰਛਾ ਪੁੱਟਿਆ ਨਾ, ਉਹ ਬਰਛੇ ਦਾ ਫਲ ਟੁੱਟਿਆ ਨਹੀਂ, ਉਸੇ ਤਰ੍ਹਾਂ ਹੀ ਰਿਹਾ। ਹਾਲਾਂਕਿ ਪੱਥਰ ਵਿੱਚ ਬਰਛਾ ਮਾਰਿਆ ਹੋਵੇ ਤੇ ਫਲ ਟੁੱਟ ਵੀ ਸਕਦਾ, ਪਰ ਉਹਦਾ ਫਲ ਟੁੱਟਿਆ ਨਹੀਂ ਜਦੋਂ ਮਹਾਰਾਜ ਜੀ ਨੇ ਖਿੱਚਿਆ। ਉਸੇ ਤਰ੍ਹਾਂ ਜਦੋਂ ਬਰਛਾ ਬਾਹਰ ਖਿੱਚਿਆ ਤੇ ਬਰਛਾ ਬਾਹਰ ਖਿੱਚਣ ਦੀ ਦੇਰੀ ਸੀ, ਵਿੱਚੋਂ ਜਲ ਦਾ ਚਸ਼ਮਾ ਫੁੱਟ ਕੇ ਬਾਹਰ ਨੂੰ ਆ ਗਿਆ, ਪਾਣੀ ਦੀ ਤਤੀਰੀ ਉਹ ਜਲ ਦੀ ਵਿੱਚੋਂ ਬਾਹਰ ਕੇ ਬਹਿ ਕੇ ਚੱਲ ਪਈ। ਬੜਾ ਨਿਰਮਲ ਜਲ ਸਾਫ ਦੇ, ਜਿਵੇਂ ਪਹਾੜਾਂ ਵਿੱਚੋਂ ਨਿਰਮਲ ਤੇ ਪਵਿੱਤਰ ਜਲ ਨਿਕਲਦਾ, ਏਦਾਂ ਦਾ ਨਿਰਮਲ ਤੇ ਪਵਿੱਤਰ ਜਲ ਉਹਦੇ ਵਿੱਚੋਂ ਨਿਕਲ ਕੇ ਬਹਿ ਟੁਰਿਆ।
ਇੱਕ ਦੂਸਰ ਪ੍ਰਾਤ ਤਰੀ ਚਿਤ ਮੈਂ,
ਤੇ ਲਾਗੇ ਭਾਈ ਸੰਗੋ ਸ਼ਾਹ ਦੇ ਨਾ ਉਹਨਾਂ ਦੇ ਦੂਜੇ ਭਰਾ ਭਾਈ ਜੀਤ ਮੱਲ ਜੀ ਖੜੇ ਸੀ। ਉਹਨਾਂ ਨੇ ਜਦੋਂ ਵੇਖਿਆ ਵੀ ਸੰਗੂ ਸ਼ਾਹ ਕੋਲੋਂ ਬਰਛਾ ਨਹੀਂ ਪੁੱਟਿਆ ਗਿਆ, ਤੇ ਸੁਭਾਵਕ ਹੀ ਉਹਨਾਂ ਦੇ ਮਨ ਵਿੱਚ ਭਾਈ ਜੀਤ ਮੱਲ ਦੇ ਖਿਆਲ ਆ ਗਿਆ।
ਜੁਗ ਹੱਥ ਕੇ ਜੋਰ ਤੇ ਲੇਤ ਨਿਕਾਲਾ,
ਉਹਨਾਂ ਨੇ ਸੋਚਿਆ ਵੀ ਜੇ ਮੇਰਾ ਭਰਾ ਸੰਗੂ ਸ਼ਾਹ ਦੋਵਾਂ ਹੱਥਾਂ ਨਾਲ ਜ਼ੋਰ ਲਾਉਂਦਾ ਤੇ ਬਰਛਾ ਨਿਕਲ ਜਾਣਾ, ਇੱਕ ਹੱਥ ਨਾਲ ਪੁੱਟਦਾ ਰਿਹਾ ਇਸ ਕਰਕੇ ਬਰਛਾ ਨਹੀਂ ਨਿਕਲਿਆ, ਜੇ ਦੋਵਾਂ ਹੱਥਾਂ ਨਾਲ ਜ਼ੋਰ ਲਾਉਂਦਾ ਤੇ ਬਰਛਾ ਪੁੱਟ ਕੇ ਬਾਹਰ ਨਿਕਲ ਆਉਣਾ ਸੀ। ਏਦਾਂ ਭਾਈ ਜੀਤ ਮੱਲ ਨੇ ਆਪਣੇ ਮਨ ਚ ਸੋਚਿਆ।
ਮਨ ਜਾਨ ਪ੍ਰਭੋ ਪੁਨ ਪੂਮ ਹਨਿਓ,
ਮਹਾਰਾਜ ਜੀ ਸਮਝ ਗਏ ਵੀ ਇਹਦੇ ਮਨ ਚ ਸੰਦੇਹ ਆ, ਇਹਦਾ ਵੀ ਕੱਢ ਦੇਣਾ ਚਾਹੀਦਾ, ਵੀ ਇਹਨੂੰ ਵੀ ਵਿਖਾ ਦੇਣਾ ਚਾਹੀਦਾ, ਇਹਨੂੰ ਵੀ ਆਪਣਾ ਮੌਕਾ ਮਿਲ ਜੇ ਦੋ ਹੱਥ ਲਾ ਕੇ ਜ਼ੋਰ ਲਾਉਣ ਦਾ। ਤੋ ਸਤਿਗੁਰੂ ਜੀ ਨੇ ਦੁਬਾਰਾ ਫੇਰ ਬਰਛਾ ਉਸੇ ਤਰ੍ਹਾਂ ਲਾਗੇ ਹੀ ਜਿੱਥੇ ਪਹਿਲਾਂ ਚਸ਼ਮਾ ਚੱਲਿਆ ਸੀ ਨਾ, ਬਿਲਕੁਲ ਉਹਦੇ ਨੇੜੇ ਦੁਬਾਰਾ ਮਹਾਰਾਜ ਜੀ ਨੇ ਬਰਛਾ ਮਾਰਿਆ।
ਤਾਂ ਪਾਤਰ ਫੋਰ ਤਸਿਓ ਤੋਂ ਬਿਸਾਲਾ,
ਪੱਥਰ ਨੂੰ ਤੋੜ ਕੇ ਉਹ ਬਰਛਾ ਵਿੱਚ ਧਸ ਗਿਆ, ਦੁਬਾਰਾ ਫੇਰ ਉਹ ਬਰਛਾ ਵਿੱਚ ਧਸ ਗਿਆ, ਸਮਾ ਗਿਆ।
ਦੂਸਰੇ ਸਾਥ ਕਯੋ ਲਿਓ ਐਂਚ,
ਮਹਾਰਾਜ ਜੀ ਨੇ ਦੂਜੇ ਭਰਾ ਜੀਤ ਮੱਲ ਨੂੰ ਕਿਹਾ, ਜੀਤ ਮੱਲ ਤੂੰ ਦੋਵੇਂ ਹੱਥਾਂ ਨਾਲ ਜ਼ੋਰ ਲਾ ਕੇ ਪੁੱਟ ਕੇ ਵੇਖ ਬਰਛਾ ਨਿਕਲਦਾ ਬਾਹਰ। ਉਹਨੇ ਸੋਚਿਆ ਸੀ ਨਾ ਵੀ ਜੇ ਸੰਗੂ ਸ਼ਾਹ ਦੋਵੇਂ ਹੱਥਾਂ ਨਾਲ ਪੁੱਟਦਾ ਬਰਛਾ ਤੇ ਪੁੱਟਿਆ ਜਾਣਾ ਸੀ। ਮਹਾਰਾਜ ਜੀ ਕਹਿੰਦੇ ਜੀਤ ਮੱਲ ਜਾ ਤੂੰ ਹੁਣ ਕੱਢ ਬਰਛਾ, ਮਹਾਰਾਜ ਜੀ ਨੇ ਉਹਦੇ ਵੱਲ ਇਸ਼ਾਰਾ ਕੀਤਾ।
ਸੁਣਿਓ ਤਤ ਕਾਲ ਗਇਓ ਬਲ ਲਾਏ,
ਉਹ ਤਾਂ ਪਹਿਲਾਂ ਹੀ ਸੋਚ ਰਿਹਾ ਸੀ, ਜਾ ਕੇ ਛੇਤੀ ਨਾਲ ਘੋੜੇ ਤੋਂ ਛਾਲ ਮਾਰੀ ਤੇ ਦੋਵੇਂ ਹੱਥਾਂ ਨਾਲ ਬਰਛੇ ਦਾ ਪਿਛਲਾ ਹਿੱਸਾ ਜਿਹੜਾ ਡਾਂਗ ਵਾਲਾ ਹੁੰਦਾ ਹੈ ਉਹ ਫੜ ਕੇ ਪੁੱਟਣ ਦਾ ਯਤਨ ਕਰਨ ਲੱਗਾ।
ਦੋਨੋ ਹੱਥ ਪੈਰ ਜਮਾਏ ਨਿਕਾਸ ਨਿਚਾਏ ਨਹੀਂ ਨਿਕਸਾਏ,
ਦੋਵਾਂ ਹੱਥਾਂ ਨਾਲ ਪੈਰ ਜਮਾ ਕੇ ਨਾ ਚੰਗੀ ਤਰ੍ਹਾਂ ਧਰਤੀ ਦੇ ਉੱਤੇ ਪੈਰ ਚੰਗੀ ਤਰ੍ਹਾਂ ਅੜਾ ਕੇ ਦੋਵਾਂ ਹੱਥਾਂ ਦੇ ਨਾਲ ਬਰਛਾ ਪੁੱਟਣ ਲੱਗਾ। ਬਰਛਾ ਪੁੱਟਣਾ ਚਾਹੁੰਦਾ ਹੈ ਪਰ ਉਹ ਬਰਛਾ ਪੁੱਟਿਆ ਨਹੀਂ ਜਾਂਦਾ, ਨਿਕਲਦਾ ਨਹੀਂ।
ਹੀਰ ਹਟਿਓ ਮੁੱਕ ਕੀਨ ਤਰੇ ਕੋ,
ਤੇ ਵੇਖ ਕੇ ਨਾ ਕਿ ਵਾਕਈ ਸੰਗੋ ਸ਼ਾਹ ਵੀ ਸੱਚਾ ਸੀ, ਇਹ ਬਰਛਾ ਗੁਰੂ ਕਲਗੀਧਰ ਦੇ ਹੱਥ ਦਾ ਮਾਰਿਆ, ਉਹਨਾਂ ਦੇ ਬਲ ਨਾਲ ਮਾਰਿਆ ਹੋਇਆ, ਸਾਡਾ ਤਾਣ ਇੱਥੇ ਕਿੱਥੇ ਕੰਮ ਕਰਨਾ। ਤੋ ਭਾਈ ਜੀਤ ਮੱਲ ਨੇ ਵੀ ਆਪਣਾ ਸਿਰ ਨੀਵਾਂ ਜਿਹਾ ਕਰਕੇ ਨਾ ਸ਼ਰਮਿੰਦਾ ਜਿਹਾ ਹੋ ਕੇ ਉਹ ਪਿੱਛੇ ਹੋ ਕੇ ਖਲੋ ਗਏ।
ਸ੍ਰੀ ਗੁਰੂ ਪਰਾਕਰਮ ਤੇ ਬਿਸਮਾਏ,
ਮਹਾਰਾਜ ਗੁਰੂ ਕਲਗੀਧਰ ਦੇ ਪਰਾਕਰਮ ਤੋਂ ਬਲ ਤੋਂ ਹੈਰਾਨ ਹੋ ਗਏ, ਜਾਣ ਗਏ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਬਲ ਕਿੰਨਾ ਹੈ।
ਦੇਖ ਕਿਰਪਾਲ ਸੁਮਾਤੁਲ ਨੇ ਵਡਿਆਈ ਜਨਾਏ ਭਲੇ ਸਮਝਾਏ।
ਉਹ ਲਾਗੇ ਮਾਮਾ ਕਿਰਪਾਲ ਚੰਦ ਜੀ ਖੜੇ ਸੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਕਰਕੇ ਸੋਭਾ ਕਰਕੇ ਉਸ ਵੇਲੇ ਮਹਾਰਾਜ ਜੀ ਦੀ ਵਡਿਆਈ ਨੂੰ ਜਣਾਉਂਦਿਆਂ ਹੋਇਆਂ ਭਲੀ ਪ੍ਰਕਾਰ ਸਾਰਿਆਂ ਨੂੰ ਸਮਝਾਉਣ ਵਾਸਤੇ ਬੋਲੇ,
ਆਪ ਤੁਰੰਗ ਕੇ ਹੱਥ ਨਸਾਤ ਨਿਕਾਸਨ ਕਿਨ ਛੁੱਟੀ ਜਲ ਧਾਰਾ।
ਕਹਿਣ ਲੱਗੇ ਹੇ ਕਲਗੀਧਰ ਪਾਤਸ਼ਾਹ, ਵੇਖੋ ਤੁਸੀਂ ਘੋੜੇ ਤੇ ਬੈਠਿਆਂ ਬੈਠਿਆਂ ਹੀ ਬਰਛਾ ਖਿੱਚ ਲਿਆ। ਇਹ ਭਾਈ ਸੰਗੋ ਸ਼ਾਹ ਜੀ ਹੁਣੀ ਥੱਲੇ ਗਏ, ਇਹਨਾਂ ਕੋਲੋਂ ਤਾਂ ਨੀ ਬਰਛਾ ਪੁੱਟਿਆ ਗਿਆ। ਤੁਸੀਂ ਘੋੜੇ ਦੇ ਉੱਤੇ ਬੈਠਿਆਂ ਬੈਠਿਆਂ ਹੀ ਆਪਣੀਆਂ ਬਾਹਾਂ ਦੇ ਬਲ ਨਾਲ ਬਰਛਾ ਪੁੱਟ ਦਿੱਤਾ ਹੈ, ਜਿਹਦੇ ਨਾਲ ਥੱਲਿਓਂ ਜਲ ਦੀ ਧਾਰਾ ਨਿਕਲੀ ਹੈ।
ਦੌਨ ਤੇ ਨਿਰਮਲ ਨੀਰ ਚਲਿਓ ਅਬ ਲੋਕ ਅਚੰਭ ਸਭੈ ਤਬ ਧਾਰਾ।
ਮਹਾਰਾਜ ਜੀ ਹੁਣ ਇਹ ਵੀ ਪੁੱਟ ਦਿਓ। ਤੋ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਫਿਰ ਘੋੜੇ ਤੇ ਬੈਠਿਆਂ ਦੁਬਾਰਾ ਫਿਰ ਉਹ ਬਰਛਾ ਪੁੱਟਿਆ, ਤੇ ਜਦੋਂ ਦੁਬਾਰਾ ਉਹ ਬਰਛਾ ਪੁੱਟਿਆ ਉਹਦੇ ਵਿੱਚੋਂ ਦੂਸਰੀ ਧਾਰਾ ਵੀ ਜਲ ਦੀ ਬਹਿ ਟੁਰੇ। ਦੋ ਧਾਰਾਵਾਂ, ਇੱਕ ਪਹਿਲਾਂ ਵਗੀ ਫਿਰ ਦੂਜਾ ਚਸ਼ਮਾ ਵੀ ਉੱਥੋਂ ਜਲ ਦਾ ਬਹਿ ਟੁਰਿਆ। ਮਾਮਾ ਕਿਰਪਾਲ ਚੰਦ ਜੀ ਕਹਿੰਦੇ, ਮਹਾਰਾਜ ਦੋ ਵੇਰੀ ਬਰਛਾ ਮਾਰ ਕੇ ਆਪ ਜੀ ਨੇ ਪੁੱਟਿਆ ਤੇ ਵਿੱਚੋਂ ਨਿਰਮਲ ਜਲ ਬਹਿ ਟੁਰਿਆ ਹੈ।
ਜਿਉ ਜਲ ਵੈਸਲ ਕਿਤੇ ਇਹ ਆਵਤ ਬੇਗ ਉਦਾਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਲ ਏਦਾਂ ਚਸ਼ਮਾ ਫੁੱਟਿਆ, ਵਿੱਚੋਂ ਪਾਣੀ ਦਾ ਫੁਹਾਰਾ ਏਦਾਂ ਚੱਲਿਆ, ਇਹਨਾਂ ਦੋਹਾਂ ਛੇਕਾਂ ਵਿੱਚੋਂ ਜਿੱਥੇ ਬਰਛਾ ਮਾਰਿਆ ਆਪ ਜੀ ਨੇ, ਮਹਾਰਾਜ ਏਦਾਂ ਲੱਗਦਾ ਵੀ ਜਿਵੇਂ ਦਰਿਆ ਹੀ ਚੱਲ ਰਿਹਾ, ਕੋਈ ਇਹਦੇ ਥੱਲੇ ਕੋਈ ਦਰਿਆ ਚੱਲ ਰਿਹਾ। ਤੁਸੀਂ ਬਰਛਾ ਮਾਰਿਆ ਤੇ ਉਹ ਦਰਿਆ ਦੇ ਵਿੱਚੋਂ ਹੀ ਪਾਣੀ ਫੁੱਟ ਕੇ ਬਾਹਰ ਆ ਗਿਆ, ਬੜੀ ਤੇਜ਼ੀ ਨਾਲ ਬੜੇ ਵੇਗ ਦੇ ਨਾਲ ਇਹ ਪਾਣੀ ਬਾਹਰ ਆ ਰਿਹਾ ਹੈ।
ਹੱਥ ਪ੍ਰਮਾਨ ਤਥਿਓ ਬਰਛਾ ਤਿਸ।
ਮਹਾਰਾਜ ਜੀ ਹੱਥ ਦੇ ਸਮਾਨ, ਜਿੰਨਾ ਹੱਥ ਪ੍ਰਮਾਨ, ਇੱਕ ਹੱਥ ਹੁੰਦੀ ਹੈ ਨਾ ਜਗ੍ਹਾ, ਇੱਕ ਹੱਥ ਪ੍ਰਮਾਣ ਇਹ ਬਰਛਾ ਵਿੱਚ ਥੱਲੇ ਧਸ ਗਿਆ।
ਇਸ ਤੇ ਅਬ ਛੋਟ ਚਲਿਓ ਜਲ ਨਾਰਾ।
ਉਹਦੇ ਤੋਂ ਮਹਾਰਾਜ ਜੀ ਇਹ ਜਲ ਦਾ ਜਿਹੜਾ ਪਰਨਾਲਾ ਹੈ ਇਹ ਬਹਿ ਟੁਰਿਆ, ਜਲ ਦਾ ਇਹ ਨਾਲਾ ਬਹਿ ਟੁਰਿਆ ਹੈ।
ਮਾਤੁਲ ਬਾਤ ਕਈ ਸੁਣੀਏ ਪ੍ਰਭੂ।
ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਫਿਰ ਬੋਲੇ, ਕਹਿੰਦੇ ਹੇ ਕਲਗੀਧਰ ਜੀ ਸੁਣੋ ਆਪ ਜੀ ਕਿਰਪਾ ਕਰਕੇ ਸਾਡੀ ਬੇਨਤੀ ਨੂੰ।
ਜੁਗਤਾਰ ਚਲੀ ਜਲ ਕੇ।
ਮਹਾਰਾਜ ਜੀ ਦੋ ਧਰਾਵਾਂ ਤਾਂ ਜਲ ਦੀਆਂ ਬਹਿ ਟੁਰੀਆਂ ਨੇ, ਕਿ ਦੋ ਵੇਰੀ ਬਰਛਾ ਮਾਰਿਆ ਤੇ ਦੋ ਜਲ ਦੀਆਂ ਧਰਾਵਾਂ ਜਿਹੜੀਆਂ ਨੇ, ਦੋ ਚਸ਼ਮੇ ਜਿਹੜੇ ਜਲ ਦੇ ਨੇ, ਉਹ ਮਹਾਰਾਜ ਜੀ ਇੱਥੋਂ ਬਹਿ ਟੁਰੇ ਹਨ।
ਕੀਜੀਏ ਆਪ ਤਿਰਬੈਨੀ ਹਿਆ।
ਮਹਾਰਾਜ ਜੀ ਕਿਰਪਾ ਕਰੋ ਵੀ ਗੰਗਾ ਜਮਨਾ ਤੇ ਆ ਗਈਆਂ ਨੇ ਤੇ ਤੀਜੀ ਸਰਸਵਤੀ ਵੀ ਨਿਕਲ ਆਵੇ ਤੇ ਮਹਾਰਾਜ ਇੱਥੇ ਤਿਰਬੇਣੀ ਬਣ ਜਾਏ, ਕਿਰਪਾ ਕਰ ਦਿਓ ਮਹਾਰਾਜ, ਤੁਹਾਡੇ ਹੱਥ ਵਿੱਚ ਤਾਂ ਸਭ ਕੁਝ ਹੈ। ਤੇ ਪਾਤਸ਼ਾਹ ਜੀ ਏਦਾਂ ਕਰੋ ਵੀ ਇੱਕ ਤੀਜਾ ਬਰਛਾ ਵੀ ਮਾਰੋ ਤਾਂ ਜੋ ਇੱਥੇ ਹੀ ਤ੍ਰਿਵੇਣੀ ਬਣ ਜੇ ਖਾਲਸੇ ਦੀ।
ਦਰਸੈ ਸਭ ਸੰਗਤ ਪਛਲ ਕੇ।
ਇੱਥੇ ਤ੍ਰਿਵੇਣੀ ਬਣ ਜੇ ਤੇ ਸਾਰੀਆਂ ਸੰਗਤਾਂ ਇੱਥੇ ਹੀ ਤ੍ਰਿਵੇਣੀ ਦਾ ਇਸ਼ਨਾਨ ਕਰਿਆ ਕਰਨ, ਖਾਲਸੇ ਨੂੰ ਇਲਾਹਾਬਾਦ ਨਾ ਜਾਣਾ ਪਏ, ਤ੍ਰਿਵੇਣੀ ਦੇ ਉੱਤੇ ਜਿੱਥੇ ਗੰਗਾ ਜਮਨਾ ਸਰਸਵਤੀ ਮਿਲਦੀਆਂ ਨੇ ਇੱਥੋਂ ਹੀ ਤੀਸਰੀ ਧਾਰਾ ਵੀ ਬਹਿ ਟੁਰੇ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਾ ਖਾਲਸਾ ਆ ਕੇ ਆਪ ਜੀ ਦੇ ਅਸਥਾਨ ਤ੍ਰਿਵੇਣੀ ਸਾਹਿਬ ਦੇ ਸਾਰਾ ਖਾਲਸਾ ਆ ਕੇ ਦਰਸ਼ਨ ਕਰੇ।
ਸੈਂਕੜੇ ਸੰਬਤ ਚਿੰਨ ਤੋਂ ਹੈ ਇਹ।
ਮਹਾਰਾਜ ਇਹ ਸੈਂਕੜਿਆਂ ਸਾਲਾਂ ਤੱਕ ਇੱਥੇ ਨਿਸ਼ਾਨੀ ਰਹੇਗੀ ਆਪ ਜੀ ਦੇ ਵਿਆਹ ਦੀ ਯਾਦਗਾਰ, ਕਿ ਇੱਥੇ ਕਲਗੀਧਰ ਜੀ ਦਾ ਵਿਆਹ ਹੋਇਆ ਸੀ, ਉਹਦੀ ਇਹ ਯਾਦਗਾਰ ਸੈਂਕੜੇ ਸਾਲਾਂ ਤੱਕ ਇਹ ਤ੍ਰਿਵੇਣੀ ਦੇ ਰੂਪ ਦੇ ਵਿੱਚ ਮਹਾਰਾਜ ਜੀ ਰਹੇਗੀ।
ਸਾਕਰ ਹੈ ਤੁਮਰੇ ਬਲ ਕੇ।
ਮਹਾਰਾਜ ਜੀ ਤੁਹਾਡੇ ਬਲ ਦੀ ਗਵਾਹੀ ਰਹੇਗੀ ਕਿ ਕਲਗੀਆਂ ਧਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਬਾਹਾਂ ਵਿੱਚ ਇੰਨਾ ਬਲ ਹੈ ਕਿ ਉਹਨਾਂ ਨੇ ਆਪਣੀਆਂ ਬਾਹਾਂ ਦੇ ਬਲ ਨਾਲ ਬਰਛਾ ਮਾਰ ਕੇ ਪੱਥਰ ਦੀ ਸਿਲਾ ਨੂੰ ਚੀਰ ਕੇ ਉਹਦੇ ਵਿੱਚੋਂ ਪਾਣੀ ਕੱਢ ਦਿੱਤਾ। ਮਹਾਰਾਜ ਇਹੋ ਜਿਹਾ ਆਪ ਜੀ ਦੇ ਬਲ ਦੀ ਜਿਹੜੀ ਗਵਾਹੀ ਹੈ, ਸਾਖ ਹੈ, ਉਹ ਦੂਰ ਤੱਕ ਸਮੇਂ ਤੱਕ ਸੈਂਕੜੇ ਸਾਲਾਂ ਤੱਕ ਰਹੇਗੀ।
ਵਿਆਹ ਪਏ ਸਭ ਲੋਕ ਲਖੈ।
ਸਾਰਿਆਂ ਲੋਕਾਂ ਨੂੰ ਪਤਾ ਲੱਗੇਗਾ, ਜਾਣਨਗੇ ਕਿ ਇਸ ਜਗ੍ਹਾ ਤੇ ਮਹਾਰਾਜ ਆਪ ਜੀ ਦਾ ਵਿਆਹ ਹੋਇਆ, ਆਪ ਜੀ ਦੀ ਸ਼ਾਦੀ ਹੋਈ ਹੈ।
ਲੋਕ ਲਖੈ ਬਿਤਰੇ ਮਹਿਮਾ।
ਤੇ ਮਹਾਰਾਜ ਜੀ ਆਪ ਜੀ ਦੀ ਭਾਰੀ ਮਹਿਮਾ ਸਾਰੇ ਪਾਸੇ ਹਰ ਜਗ੍ਹਾ ਤੇ ਬਿਥਰੇਗੀ। ਆਪ ਜੀ ਕਿਰਪਾ ਕਰੋ, ਤੀਜੀ ਵਾਰ ਬਰਛਾ ਮਾਰ ਕੇ ਇੱਥੋਂ ਤ੍ਰਿਵੇਣੀ ਪੈਦਾ ਕਰ ਦਿਓ।
ਸ਼੍ਰੀ ਕਲਗੀਧਰ ਹੱਥ ਉਭਾਰ।
ਉਸ ਵਕਤ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੁਬਾਰਾ ਤੀਸਰੀ ਵਾਰ ਫਿਰ ਬਰਛੇ ਦਾ ਵਾਰ ਕੀਤਾ। ਲਾਗੇ ਹੀ ਉੱਥੇ ਹੀ ਫਿਰ ਮਹਾਰਾਜ ਜੀ ਨੇ ਉਸੇ ਪੱਥਰ ਦੀ ਸਿਲਾ ਵਿਚ ਬਰਛਾ ਮਾਰਿਆ।
ਪ੍ਰਹਾਰ ਕਰਿਓ ਪੁਨ ਤੀਸਰ ਬਾਰੇ,
ਤੀਸਰੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਰਛੇ ਦਾ ਪ੍ਰਹਾਰ ਕੀਤਾ, ਵਾਰ ਕੀਤਾ।
ਫਿਰ ਨਿਕਾਸਨ ਕਿਨ ਮਹਾਬਲ,
ਮਹਾਰਾਜ ਜੀ ਨੇ ਬਰਛਾ ਮਾਰ ਕੇ ਤੀਜੀ ਵਾਰ ਫਿਰ ਆਪਣੀਆਂ ਬਾਹਾਂ ਦੇ ਬਲ ਨਾਲ ਉਸ ਬਰਛੇ ਨੂੰ ਖਿੱਚ ਕੇ ਪੁੱਟ ਕੇ ਬਾਹਰ ਕੱਢਿਆ ਹੈ।
ਕਿਨ ਸਥਾਨ ਬਯੋ ਪੁਨ ਬਾਰੇ,
ਖਾਲਸਾ ਜੀ ਤੀਸਰੀ ਥਾਂ ਤੋਂ ਫੇਰ ਉਹ ਪਾਣੀ ਦਾ ਚਸ਼ਮਾ ਬਹਿ ਤੁਰਿਆ। ਤਿੰਨ ਥਾਵਾਂ ਤੋਂ ਪਾਣੀ ਵਹਿਣ ਲੱਗਾ, ਮਾਨੋ ਖਾਲਸੇ ਦੀ ਤਰਬੇਣੀ ਬਣ ਗਈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਰਬੇਣੀ ਬਣਾ ਦਿੱਤੀ। ਹਾਲੇ ਵੀ ਉੱਥੋਂ ਖਾਲਸਾ ਜੀ ਤਰਬੇਣੀ ਚੋਂ ਪਾਣੀ ਫੁੱਟਦਾ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਪਾਵਨ ਯਾਦਗਾਰੀ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਜਾਂਦਿਆਂ ਨੇੜੇ ਹੀ ਉਹ ਅਸਥਾਨ ਬਣਿਆ ਹੋਇਆ ਗੁਰਦੁਆਰਾ ਤਰਬੇਣੀ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦਗਾਰ ਉੱਥੇ ਅੱਜ ਵੀ ਸਥਾਪਿਤ ਹੈ। ਜਿਵੇਂ ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਸੀ ਨਾ, ਸੈਂਕੜੇ ਸਾਲਾਂ ਤੱਕ ਮਹਾਰਾਜ ਚਿੰਨ ਰਹਿਣਗੇ, ਉਹ ਮਹਾਰਾਜ ਜੀ ਮਾਮਾ ਕਿਰਪਾਲ ਚੰਦ ਜੀ ਦੇ ਬਚਨ ਵੀ ਸਾਰਥਕ ਹੋਏ ਨੇ। ਤੋ ਇਸ ਪ੍ਰਕਾਰ ਨਾਲ ਤਿੰਨ ਥਾਵਾਂ ਤੋਂ ਉੱਥੋਂ ਪਾਣੀ ਵਹਿਣ ਲੱਗਾ, ਤਿੰਨ ਥਾਵਾਂ ਤੋਂ ਪਾਣੀ ਦਾ ਚਸ਼ਮਾ ਚੱਲ ਪਿਆ।
ਦੇਖਤ ਸੰਗਤ ਕੇ ਗਨ ਮਾਨਵ,
ਜਿੰਨੀ ਸੰਗਤ ਸੀ ਸਾਰੇ ਵੇਖ ਰਹੇ ਨੇ।
ਬਾਰੇ ਬਾਰ ਸੁਦੇ ਮਨ ਬਾਰੇ,
ਵਾਰ ਵਾਰ ਆ ਕੇ ਵੇਖਦੇ ਨੇ ਤੇ ਮਨ ਕਰਕੇ ਮਹਾਰਾਜ ਜੀ ਤੋਂ ਬਲਿਹਾਰ ਜਾਂਦੇ ਨੇ।
ਉਤ ਪਈ ਬਿਸ ਤੀਰਤ ਕੀਰਤ,
ਸਤਿਗੁਰਾਂ ਦੀ ਕੀਰਤੀ ਤਾਂ ਪਹਿਲਾਂ ਹੀ ਬੜੀ ਹੋ ਰਹੀ ਸੀ, ਇਥੋਂ ਮਹਾਰਾਜ ਜੀ ਦੀ ਹੋਰ ਕੀਰਤੀ ਹੋਣ ਲੱਗੀ, ਹੋਰ ਭਾਰੀ ਮਹਿਮਾ ਹੋਰ ਵਡਿਆਈ ਗੁਰੂ ਕਲਗੀਧਰ ਦੀ ਹੋਣ ਲੱਗੀ।
ਮਾਲਤੀ ਕੀ ਫੁੱਲ ਬਾਰੇ,
ਜਿਵੇਂ ਬਹੁਤ ਪ੍ਰਕਾਰ ਦੇ ਮਾਲਤੀ ਦੇ ਫੁੱਲਾਂ ਦੀ ਫੁਲਵਾੜੀ ਦੀ ਖੁਸ਼ਬੂ ਚਾਰੇ ਪਾਸੇ ਫੈਲਦੀ ਹੈ ਨਾ, ਏਦਾਂ ਗੁਰੂ ਕਲਗੀਧਰ ਦੀ ਕੀਰਤੀ ਦੀ ਮਾਲਤੀ ਦੀ ਫੁੱਲਾਂ ਦੀ ਉਪਮਾ ਚਾਰੇ ਪਾਸੇ ਪਸਰ ਰਹੀ ਹੈ।
ਸ਼੍ਰੀ ਮੁਕਤੇ ਪੁਰ ਮਾਵਨ ਕੀਨ,
ਜਦੋਂ ਉਥੋਂ ਤਿਰਵੈਣੀ ਚੱਲ ਪਈ, ਤਿੰਨ ਚਸ਼ਮੇ ਚੱਲ ਪਏ ਪਾਣੀ ਦੇ, ਤੇ ਜਿਹੜਾ ਉਹ ਧੋਬੀ ਖੜਾ ਸੀ ਜਿਹਨੇ ਬੇਨਤੀ ਕੀਤੀ ਸੀ, ਉਹਨੂੰ ਗੁਰੂ ਕਲਗੀਧਰ ਜੀ ਕਹਿਣ ਲੱਗੇ,
ਆਹੋ ਧੋਬੀਆ ਸਭ ਚੀਰ ਹਮਾਰੇ।
ਮਹਾਰਾਜ ਜੀ ਕਹਿੰਦੇ, ਹਾਂ ਧੋਬੀ ਜੀ, ਜਿਹੜੇ ਸਾਡੇ ਬਸਤਰ ਤੁਸੀਂ ਕਈ ਦਿਨਾਂ ਦੇ ਇਕੱਠੇ ਕੀਤੇ ਹੋਏ ਨੇ,
ਜਬ ਤੈਨ ਮਜਾਰੇ,
ਲਿਆਓ ਕੱਪੜੇ ਇੱਥੇ ਧੋ ਲਵੋ, ਤੇ ਜਦੋਂ ਤੱਕ ਅਸੀਂ ਇਸ ਜਗ੍ਹਾ ਤੇ ਰਹਾਂਗੇ, ਇੱਥੇ ਰਹਾਂਗੇ,
ਦਾਵਤ ਨੀ ਕਹਿ ਲਿਓ ਪਖਾਰੇ,
ਉਦੋਂ ਤੱਕ ਤੁਸੀਂ ਸਾਡੇ ਕੱਪੜੇ ਇੱਥੋਂ ਹੀ ਧੋਣੇ ਨੇ, ਇੱਥੋਂ ਇਹ ਜਲ ਵਗਦਾ ਹੀ ਰਹਿਣਾ, ਹੁਣ ਨਿਰੰਤਰ ਹੀ ਚੱਲਦਾ ਰਹਿਣਾ, ਤੇ ਜਦੋਂ ਤੱਕ ਅਸੀਂ ਇੱਥੇ ਰਹੀਏ, ਸਾਡੇ ਬਸਤਰ ਸਾਡੇ ਕੱਪੜੇ ਇੱਥੇ ਹੀ ਧੋਣੇ ਹਨ।
ਧੰਨ ਗੁਰੂ ਮੁਕਤੇ ਕਹਿ ਕੇ ਸਭ ਪੋਸ਼ਿਸ਼ ਪੋਟ ਤਰੀ ਸੋ ਉਤਾਰੇ।
ਉਸ ਵਕਤ ਧੋਬੀ ਨੇ ਪੰਡ ਸਿਰ ਤੇ ਰੱਖੀ ਹੋਈ ਸੀ, ਕਹਿੰਦਾ ਧੰਨ ਗੁਰੂ ਕਲਗੀਆਂ ਵਾਲੇ, ਧੰਨ ਹੋ ਸਤਿਗੁਰੂ, ਧੰਨ ਹੋ। ਇਹ ਕਹਿ ਕੇ ਉਹਨੇ ਆਪਣੀ ਜਿਹੜੀ ਪੰਡ ਸੀ ਕੱਪੜਿਆਂ ਦੀ, ਉਹ ਲਾਹ ਕੇ ਉੱਥੇ ਧਰ ਲਈ, ਤੇ ਆਪਣਾ ਕੰਮ ਜਿਹੜਾ ਕੱਪੜੇ ਧੋਣ ਦਾ ਸੀ ਉੱਥੇ ਹੀ ਸ਼ੁਰੂ ਕਰ ਲਿਆ।
ਧੋਵਨ ਲਾਗੇ ਤਰੀ ਅਨੁਰਾਗ ਕੋ,
ਕੱਪੜੇ ਧੋਣ ਲੱਗਾ ਬੜੇ ਪਿਆਰ ਨਾਲ, ਬੜੀ ਸ਼ਰਧਾ ਨਾਲ। ਗੁਰੂ ਸਾਹਿਬ ਦੇ ਬਸਤਰ ਨੇ ਨਾ, ਸਤਿਗੁਰਾਂ ਦੇ ਅੰਗਾਂ ਨਾਲ ਲੱਗੇ ਹੋਏ ਬਸਤਰ ਨੇ, ਤੋ ਬੜੇ ਸਤਿਕਾਰ ਨਾਲ, ਬੜੇ ਅਦਬ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਸਤਰ ਉਹ ਧੋਬੀ ਧੋਣ ਲੱਗਾ।
ਪਾਗ ਤੇ ਆਦਕੀ ਮਹਿਲ ਬਿਦਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਰ ਦੀ ਦਸਤਾਰ ਵੀ ਧੋਈ ਹੈ, ਤੇ ਜਿਹੜੇ ਕੱਪੜਿਆਂ ਤੇ ਮੈਲ ਆਦਕ ਲੱਗੀ ਹੋਈ ਉਸ ਮੈਲ ਨੂੰ ਚੰਗੀ ਤਰ੍ਹਾਂ ਧੋ ਕੇ ਨਿਰਮਲ ਕੀਤਾ।
ਆਪ ਗਏ ਹੈ ਤੁੰਦ ਨਚਾਵਤ,
ਆਪ ਗੁਰੂ ਕਲਗੀਧਰ ਜੀ ਉੱਥੋਂ ਅੱਗੇ ਚਲੇ ਗਏ। ਘੋੜਾ ਮਹਾਰਾਜ ਜੀ ਨੇ ਟੋਰਿਆ, ਧੋਬੀ ਉੱਥੇ ਕੱਪੜੇ ਧੋਣ ਲੱਗ ਪਿਆ, ਮਹਾਰਾਜ ਜੀ ਉਹਨੂੰ ਉਹਦੇ ਕੰਮ ਲਾ ਕੇ, ਆਪ ਕਲਗੀਧਰ ਪਾਤਸ਼ਾਹ ਨੇ ਆਪਣਾ ਘੋੜਾ ਟੋਰਿਆ ਤੇ ਅੱਗੇ ਚੱਲ ਪਏ।
ਦੂਰ ਕਿਤੇਕ ਫੇਰੇ ਅੱਟ ਆਏ,
ਮਹਾਰਾਜ ਜੀ ਕਾਫੀ ਦੂਰ ਤੱਕ ਅੱਗੇ ਤੱਕ ਫਿਰ ਕੇ ਆਏ। ਗੁਰੂ ਕਾ ਲਾਹੌਰ ਜਿੱਥੇ ਤੱਕ ਵਸਿਆ ਸੀ ਉਹਦੇ ਤੋਂ ਅੱਗੇ ਤੱਕ ਮਹਾਰਾਜ ਜੀ ਜਾ ਕੇ ਵੇਖ ਕੇ ਆਏ ਨੇ, ਫਿਰ ਕੇ ਆਏ ਨੇ।
ਉਤ ਪਈ ਸੁਧ ਸ਼੍ਰੀ ਗੁਰ ਕਾਰ ਕੇ, ਨੀਰ ਨਵੀਨ ਕੋ ਨਾਰੋ ਚਲਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਸੁਧ ਸਾਰੇ ਨਗਰ ਵਿੱਚ ਪਸਰ ਗਈ, ਸਾਰੇ ਜਿੰਨੇ ਵੀ ਨਿਵਾਸੀ ਸੀ ਸਭ ਨੂੰ ਪਤਾ ਲੱਗਾ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਰਵੇਣੀ ਪ੍ਰਗਟ ਕੀਤੀ ਆ ਤੇ ਨਵਾਂ ਨਿਰਮਲ ਜਲ। ਹੁਣ ਪੱਥਰ ਵਿੱਚੋਂ ਜੇ ਕੋਈ ਵੇਖੀਏ ਸਾਇੰਸ ਦੇ ਮੁਤਾਬਕ ਉੱਥੋਂ ਪਾਣੀ ਕਿੱਥੇ ਆ ਜਾਣਾ ਸੀ? ਇਹ ਕੋਈ ਪਾਣੀ ਵਾਲੇ ਪਹਾੜ ਨਹੀਂ, ਆਨੰਦਪੁਰ ਸਾਹਿਬ ਦੇ ਜਿਹੜੇ ਪਹਾੜ ਨੇ ਉੱਦਾਂ ਹੀ ਸੁੱਕੇ ਨੇ, ਖੁਸ਼ਕ ਨੇ, ਉਹਦੇ ਵਿੱਚੋਂ ਪਾਣੀ ਪੈਦਾ ਹੋਇਆ। ਇਹ ਮਹਾਰਾਜ ਜੀ ਦੀ ਕਲਾ ਹੈ ਗੁਰੂ ਕਲਗੀਧਰ ਦੀ। ਤੋ ਕਹਿੰਦੇ ਇਸ ਕਰਕੇ ਜਿੰਨੇ ਲੋਕ ਸਨ ਸਾਰੇ ਹੈਰਾਨ ਵੀ ਹੋ ਰਹੇ ਨੇ ਕਿ ਨਵੀਨ ਜਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲਾਇਆ ਹੈ।
ਤਿੰਨ ਪ੍ਰਹਾਰ ਤੇ ਧਾਰ ਚਲੇ,
ਮਹਾਰਾਜ ਜੀ ਨੇ ਤਿੰਨ ਵੇਰੀ ਵਰਛਾ ਮਾਰਿਆ ਤੇ ਤਿੰਨ ਧਰਾਵਾਂ ਪਾਣੀ ਦੀਆਂ ਵਹਿ ਟੁਰੀਆਂ, ਤਰਵੇਣੀ ਗੁਰੂ ਸਾਹਿਬ ਨੇ ਪ੍ਰਗਟ ਕਰ ਦਿੱਤੀ ਹੈ।
ਕਹਿ ਨਰ ਨਾਰ ਸਭੇ ਬਿਸਮਾਏ,
ਸੁਣ ਕੇ ਜਿਤਨੇ ਨਰ ਨਾਰੀਆਂ ਨੇ ਸਭ ਹੈਰਾਨ ਹੋ ਰਹੇ ਨੇ, ਸਭ ਦੇ ਮਨ ਦੇ ਵਿੱਚ ਹੈਰਾਨੀ ਦੀ ਹਾਲਤ ਬਣੀ ਹੋਈ ਹੈ।
ਜਾਤ ਬੇਲੋਕਨ ਲੋਕ ਅਨੇਕ,
ਅਨੇਕਾਂ ਲੋਕ ਵੇਖਣ ਵਾਸਤੇ ਬਹੀਰਾ ਘੱਤ ਘੱਤ ਕੇ ਉਧਰ ਨੂੰ ਜਾਣ ਲੱਗੇ ਤਰਵੇਣੀ ਸਾਹਿਬ ਵੱਲ। ਚਲੋ ਚੱਲ ਕੇ ਵੇਖੀਏ ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਲ ਪ੍ਰਗਟ ਕੀਤਾ ਹੈ।
ਬਵੇਕ ਨਿਧਾਨ ਕੇ ਕੌਤਕ ਗਾਏ,
ਬਵੇਕ ਦੇ ਖਜ਼ਾਨੇ ਨਿਧਾਨ ਗੁਰੂ ਕਲਗੀਧਰ ਦੇ ਕੌਤਕਾਂ ਨੂੰ ਗਾਉਂਦਿਆਂ, ਦਸਵੇਂ ਪਾਤਸ਼ਾਹ ਦਾ ਸੁਜਸ ਗਾਉਂਦਿਆਂ, ਮਹਾਰਾਜ ਜੀ ਦੀ ਕੀਰਤੀ ਗਾਉਂਦਿਆਂ ਹੋਇਆਂ ਸਭ ਜਾ ਰਹੇ ਹਨ।
ਕੋ ਇਸ਼ਨਾਨ ਕਰੇ ਅਚਮਾਨਕ,
ਕਈ ਤਾਂ ਗੁਰਮੁਖ ਜਾ ਕੇ ਇਸ਼ਨਾਨ ਕਰਨ ਲੱਗੇ, ਕਹਿੰਦੇ ਜੀ ਇਹ ਪਵਿੱਤਰ ਜਲ ਹੈ, ਮਹਾਰਾਜ ਜੀ ਨੇ ਪ੍ਰਗਟ ਕੀਤਾ। ਏਦਾਂ ਕਈ ਜਾ ਕੇ ਇਸ਼ਨਾਨ ਕਰਨ ਲੱਗੇ।
ਦੇਖ ਵਿਸ਼ੇਕ ਭਲੇ ਬਲਵੰਤੇ,
ਮਹਾਰਾਜ ਜੀ ਦਾ ਬਲ ਵੀ ਵੇਖਦੇ ਨੇ ਵੀ ਕਿੰਨੇ ਡੂੰਘੇ ਤੌਰ ਤੇ ਵਰਛਾ ਜ਼ਮੀਨ ਦੇ ਵਿੱਚ ਪੱਥਰ ਵਿੱਚ ਧਸਿਆ ਹੈ।
ਪੂਰਨ ਸ਼੍ਰੀ ਪ੍ਰਭ ਦੀਨ ਪੈ ਦਿਆਲ,
ਕਹਿੰਦੇ ਸਤਿਗੁਰੂ ਜੀ ਪੂਰਨ ਨੇ, ਦੀਨਾ ਤੇ ਦਇਆ ਕਰਨ ਵਾਲੇ ਨੇ।
ਅਤੇ ਉਹ ਜਿਨ ਰਾਮਨ ਜੁਦ ਕਰਨ,
ਐਸੇ ਸਤਿਗੁਰੂ ਜਿਨ੍ਹਾਂ ਨੇ ਰਾਵਣ ਵਰਗਿਆਂ ਨੂੰ ਤ੍ਰੇਤੇ ਯੁਗ ਵਿੱਚ, ਕਹਿੰਦੇ ਜਿਨ੍ਹਾਂ ਕੋਲੋਂ ਤਾਕਤ ਲੈ ਕੇ ਰਾਵਣ ਵਰਗਿਆਂ ਦਾ ਰਾਮ ਨੇ ਨਾਸ ਕੀਤਾ।
ਰਛ ਕਰੀ ਪ੍ਰਹਿਲਾਦ ਕੀ ਆਪ,
ਆਪ ਹੀ ਮਹਾਰਾਜ ਦਸਵੇਂ ਪਾਤਸ਼ਾਹ ਤੋਂ ਹੀ ਬਲ ਲੈ ਕੇ ਨਰਸਿੰਘ ਜੀ ਨੇ ਹਰਨਾਕਸ਼ ਦੇ ਪੇਟ ਨੂੰ ਪਾੜ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ।
ਨਰਸਿੰਘ ਕੋ ਦੈਂਤ ਕੋ ਹੰਤੇ ਕੀਆ,
ਨਰਸਿੰਘ ਰੂਪ ਧਾਰਨ ਕਰਕੇ ਦਾਨਵ ਨੂੰ ਮਾਰਿਆ।
ਕਿਆ ਇਨਕੇ ਥਲ ਬਲ ਕੋ ਪ੍ਰਮਾਣ ਹੈ,
ਇਹਨਾਂ ਦੇ ਬਲ ਦਾ ਕੀ ਪ੍ਰਮਾਣ ਕਹਿ ਸਕਦੇ ਹਾਂ, ਕੀ ਪ੍ਰਮਾਣ ਦੇ ਸਕਦੇ ਹਾਂ?
ਤਿੰਨੋ ਲੋਕ ਪਤੀ ਭਗਵੰਤੇ,
ਤਿੰਨਾਂ ਲੋਕਾਂ ਦੇ ਪਤੀ ਭਗਵੰਤ ਮਾਲਕ ਹਨ।
ਆਵਤ ਹੈ ਇੱਕ ਜਾਵਤ ਹੈ ਗਾਵਤ ਕੀਰਤ ਪਾਵਨ ਕੋ,
ਕਹਿੰਦੇ ਕਾ ਰਹੇ ਨੇ ਇੱਕ ਭੱਜ ਕੇ ਜਾ ਰਹੇ ਨੇ ਕਿ ਛੇਤੀ ਜਾ ਕੇ ਵੇਖੀਏ ਮਹਾਰਾਜ ਜੀ ਨੇ ਜੋ ਤਰਵੇਣੀ ਪ੍ਰਗਟ ਕੀਤੀ ਹੈ। ਜਿਹੜੇ ਵੇਖਦੇ ਨੇ ਜਦੋਂ ਵਾਪਸ ਆਉਂਦੇ ਨੇ ਤੇ ਮਹਾਰਾਜ ਜੀ ਦੀ ਕੀਰਤੀ ਕਰਦੇ ਆਉਂਦੇ ਨੇ।
ਕੀਤਕ ਬਾਸਰ ਕੀਨ ਮੁਕਾਮ,
ਇਹਦਾ ਕਈ ਦਿਨ ਸਤਿਗੁਰਾਂ ਨੇ ਇੱਥੇ ਨਿਵਾਸ ਕੀਤਾ।
ਸੰਗਤ ਕੋ ਅਰਖਾਮਨ ਕੋ,
ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਖੁਸ਼ੀਆਂ ਬਖਸ਼ੀਆਂ ਨੇ।
ਕੋਤਕ ਹੋਤ ਬੇਲੋਕਤ ਲੋਕ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਵੇਖਦੇ ਨੇ ਸਾਰੇ।
ਪਰਮੋਦ ਗੁਰੂ ਗੁਣ ਗਾਵਤ ਹੈ,
ਸਾਰੇ ਮਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਹਨ।
ਪੀਰ ਬਜ਼ਾਰ ਮਜ਼ਾਰ ਹਜ਼ਾਰਨ,
ਕਹਿੰਦੇ ਬਾਜ਼ਾਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਲੱਗੀ ਹੋਈ ਹੈ।
ਵੈ ਵਿਵਹਾਰ ਕਮਾਵਨ ਕੋ,
ਵਪਾਰ ਬੜਾ ਚੱਲ ਰਿਹਾ ਦੁਕਾਨਾਂ ਤੇ, ਕੋਈ ਖਰੀਦ ਰਿਹਾ ਕੋਈ ਵੇਚ ਰਿਹਾ।
ਉਤ ਆਹਾਰ ਅਨੇਕ ਪ੍ਰਕਾਰ,
ਮਹਾਰਾਜ ਜੀ ਦੇ ਲੰਗਰ ਛਕਣ ਵਾਸਤੇ ਅਨੇਕ ਪ੍ਰਕਾਰ ਦੇ ਆਹਾਰ ਤਿਆਰ ਹੁੰਦੇ ਨੇ।
ਕਰੈ ਹਿਤ ਧਾਰੇ ਚਾਏ ਆਨੰਦ,
ਬੜੇ ਚਾਉ ਨਾਲ ਮਹਾਰਾਜ ਜੀ ਨੂੰ ਛਕਾਉਂਦੇ, ਸਾਹਿਬ ਜੀ ਦੇ ਨਾਲ ਜਿੰਨੀ ਸੰਗਤ ਜਿੰਨੀ ਬਰਾਤ ਹੈ ਸਭ ਛੱਕ ਕੇ ਆਨੰਦਿਤ ਹੋ ਰਹੇ ਨੇ।
ਬ੍ਰਿੰਦ ਮਸੰਦ ਸੁਪ੍ਰੇਰਿਤ ਸੰਗਤ,
ਜਿੰਨੇ ਮਸੰਦ ਨੇ ਉਹ ਸਾਰੀ ਸੰਗਤ ਨੂੰ ਪ੍ਰੇਰਦੇ ਹਨ।
ਆਪਣ ਡੇਰੇ ਮੈਂ ਲਿਆਵਤ ਕੇ ਬੰਦਤ,
ਆਪਣੇ ਡੇਰੇ ਤੋਂ ਲਿਆ ਕੇ ਉਚੇਚੇ ਤੌਰ ਤੇ ਕਲਗੀਧਰ ਦੇ ਚਰਨਾਂ ਨੂੰ ਬੰਦਦੇ ਨੇ, ਦੱਸਦੇ ਨੇ ਮਹਾਰਾਜ ਇਹ ਸੰਗਤ ਪਿਸ਼ਾਵਰ ਤੋਂ ਆਈ ਹੈ। ਦੂਜਾ ਮਸੰਦ ਸੰਗਤ ਲੈ ਕੇ ਆਉਂਦਾ, ਕਹਿੰਦਾ ਮਹਾਰਾਜ ਇਹ ਸੰਗਤ ਮੁਲਤਾਨ ਤੋਂ ਆਈ ਹੈ। ਤੀਜਾ ਆਉਂਦਾ ਮਹਾਰਾਜ ਇਹ ਅਮਕੀ ਜਗ੍ਹਾ ਤੋਂ ਆਈ। ਏਦਾਂ ਸੰਗਤਾਂ ਨੂੰ ਲਿਆ ਕੇ ਨਮਸਕਾਰਾਂ ਕਰਾਉਂਦੇ ਨੇ।
ਹਾਥ ਨਜੋਰ ਨਿਹੋਰਤ ਸ਼੍ਰੀ ਗੁਰੂ,
ਹੱਥ ਜੋੜ ਕੇ ਮਹਾਰਾਜ ਜੀ ਨੂੰ ਨਿਹੋਰਦੇ ਹਨ।
ਦੇਤੇ ਅਕੋਰਨ ਦੋਸ਼ ਨਿਕੰਦ,
ਮਹਾਰਾਜ ਜੀ ਦੇ ਚਰਨਾਂ ਵਿੱਚ ਪਿਟਾਵਾ ਭੇਟ ਕਰਦੇ ਹਨ।
ਫਿਰ ਨਹੀਂ ਅਵਕਾਸ਼ ਲੈ
ਕਹਿੰਦੇ ਐਸਾ ਸਮਾਂ ਫਿਰ ਨਹੀਂ ਮਿਲਣਾ
ਦੋਨੋ ਲੋਕਨ ਲਾਭ ਬਿਲੰਦ
ਸਮਾਂ ਹੁਣ ਮਿਲ ਰਿਹਾ ਵੀ ਦੋਹਾਂ ਜਹਾਨਾਂ ਦੇ ਸੁੱਖ ਗੁਰੂ ਕਲਗੀਧਰ ਦੇ ਚਰਨਾਂ ਤੇ ਮੱਥਾ ਟੇਕ ਕੇ ਮਿਲ ਰਿਹਾ ਐਸਾ ਸਮਾਂ ਮੁੜ ਕੇ ਪ੍ਰਾਪਤ ਨਹੀਂ ਹੋਣਾ
ਦੋਏਰਾ ਕਹੋ ਕਾਂ ਲਗ ਬਿਆਹ ਕੋ ਲਾਪੁਰ ਜਤਾ ਉਛਾ
ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਲਾਹੌਰ ਦੇ ਵਿੱਚ ਉਛਾ ਹੋ ਰਿਹਾ ਸਤਿਗੁਰਾਂ ਦੇ ਵਿਆਹ ਦਾ ਉਹ ਕਿੱਥੇ ਤੱਕ ਕਵਾਂ ਕਿੱਥੇ ਤੱਕ ਵਰਣਨ ਕਰਾਂ ਕਹਿੰਦੇ ਉਹ ਕਹਿਣ ਵਿੱਚ ਨਹੀਂ ਆਉਂਦਾ
ਮਾਨੁਕ ਤਨ ਸਪਲਾ ਕਰਿਓ ਪਹੁੰਚੇ ਮੇਲ ਜੇ ਮਾਏ
ਕਹਿੰਦੇ ਜਿਹੜੇ ਉਸ ਮੇਲ ਵਿੱਚ ਪਹੁੰਚੇ ਨੇ ਉਹਨਾਂ ਸਾਰਿਆਂ ਨੇ ਆਪਣਾ ਜਨਮ ਸਫਲਾ ਕੀਤਾ ਸਭ ਨੇ ਆਪਣੇ ਜਨਮ ਨੂੰ ਸਫਲਾ ਬਣਾਇਆ
ਜਾਂ ਨਿਕਾਸੀਓ ਨੀਰ ਕੋ ਤੋਮਰ ਅਨੀ ਪ੍ਰਹਾਰ
ਜਿੱਥੇ ਮਹਾਰਾਜ ਜੀ ਨੇ ਬਰਛਾ ਮਾਰ ਕੇ ਜਲ ਕੱਢਿਆ ਪਾਣੀ ਦੀ ਨਿਕਾਸੀ ਕੀਤੀ ਤ੍ਰਿਵੇਣੀ ਪ੍ਰਗਟ ਕੀਤੀ ਹੈ
ਚਿੰਨਤ ਥਲ ਸੋ ਆਜ ਲਗ ਚਲਤ ਬਾਰ ਕਚੁਤਾਰ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਹਾਲੇ ਵੀ ਉਥੋਂ ਉਹ ਚਿੰਨ ਨੇ ਉਥੋਂ ਪਾਣੀ ਉਸੇ ਤਰ੍ਹਾਂ ਥੱਲਿਓਂ ਨਿਕਲ ਰਿਹਾ ਹਾਲੇ ਵੀ ਉਹ ਚਿੰਨ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਹਨ
ਸੋਈਆ ਸ਼੍ਰੀ ਮੁਖ ਤੇ ਪੁਰ ਮਾਵਨ ਕੀਨ
ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਗਿਆ ਕੀਤੀ
ਅਬੈ ਹਮਕੋ ਕਰ ਦੇਓ ਵਿਦਾ
ਮਹਾਰਾਜ ਜੀ ਨੇ ਭਾਈ ਹਰਜਸ ਜੀ ਨੂੰ ਕਿਹਾ ਭਾਈ ਹੁਣ ਸਾਨੂੰ ਵਿਦਾਇਗੀ ਦਿਓ ਕਈ ਦਿਨ ਹੋ ਗਏ ਨੇ ਇੱਥੇ ਟੁਕਾ ਕੀਤਿਆਂ ਮਾਤਾ ਗੁਜਰੀ ਜੀ ਸਾਡੇ ਉਡੀਕ ਕਰਦੇ ਹੋਣਗੇ ਮਾਤਾ ਨਾਨਕੀ ਜੀ ਉਡੀਕਦੇ ਹੋਣਗੇ ਵੀ ਬਰਾਤ ਵਾਪਸ ਨਹੀਂ ਮੁੜੀ ਇਸ ਕਰਕੇ ਹੁਣ ਤੁਸੀਂ ਸਾਨੂੰ ਵਿਦਾ ਕਰੋ
ਜਾਏ ਮਸੰਦ ਬਖਾਨਤ ਪਾ
ਮਸੰਦਾਂ ਨੇ ਜਾ ਕੇ ਭਾਈ ਹਰਜਾ ਸੁਭਿੱਖੀ ਨੂੰ ਦੱਸਿਆ
ਸਭੀ ਬਿਦ ਤਿਆਰੀ ਕੋਠਾਨ ਤਦਾ
ਭਾਈ ਹਰਜਸ ਜੀ ਨੇ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ ਸਾਰੀਆਂ ਤਿਆਰੀਆਂ ਕੀਤੀਆਂ
ਦਾਏ ਜੀ ਅਨਤਰਿਓ ਸਗਰੂ
ਜਿਹੜੀਆਂ ਭੇਟਾਵਾਂ ਮਹਾਰਾਜ ਜੀ ਨੂੰ ਭੇਟ ਕਰਨੀਆਂ ਸੀ ਉਹ ਲਿਆ ਕੇ ਰੱਖੀਆਂ
ਗੁਰ ਕੀ ਮਰਜ਼ੀ ਔਰ ਜਾਨੀ ਜਦਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਰਜ਼ੀ ਜਦੋਂ ਜਾਣ ਲਈ
ਆਪ ਮਿਲੈ ਮਿਲ ਬਾਤ ਬਣੈ ਇਹ ਆਨੰਦ ਯਾਦ ਰਹਿ ਸਦਾ
ਆਪ ਆ ਕੇ ਸਤਿਗੁਰਾਂ ਨੂੰ ਮਿਲ ਕੇ ਬੇਨਤੀ ਕਰਦਾ ਕਹਿੰਦਾ ਪਾਤਸ਼ਾਹ ਜੈਸਾ ਆਨੰਦ ਇਹਨਾਂ ਕੁਝ ਦਿਨਾਂ ਵਿੱਚ ਵਰਤਿਆ ਹੈ ਇਹ ਆਨੰਦ ਸਾਨੂੰ ਸਦਾ ਯਾਦ ਰਹੇਗਾ ਕਦੇ ਨਹੀਂ ਵਿਸਰੇਗਾ ਇਹ ਖੁਸ਼ੀ ਇਹ ਆਨੰਦ ਸਾਨੂੰ ਕਦੇ ਨੀ ਭੁੱਲੇਗੀ
ਸੁੰਦਰ ਆਨ ਤੁਰੰਗਮ ਕੇ
ਮਹਾਰਾਜ ਜੀ ਨੂੰ ਭੇਟ ਕਰਨ ਵਾਸਤੇ ਭਾਈ ਹਰਜਸ ਜੀ ਬੜਾ ਸੁੰਦਰ ਘੋੜਾ ਲਿਆਏ ਨੇ
ਗਰ ਭੂਖਨ ਪਾਏ ਵਿਸਾਲ ਸਜਾਏ
ਕਹਿੰਦੇ ਉਸ ਘੋੜੇ ਦੇ ਗਲ ਵਿੱਚ ਗਹਿਣੇ ਪਾ ਕੇ ਘੋੜੇ ਨੂੰ ਬੜਾ ਸਜਾਇਆ ਹੋਇਆ
ਰੇਸ਼ਮੀ ਚੀਰ ਸੁਰੰਗ ਤੇ ਛੱਦ
ਬੜੇ ਰੇਸ਼ਮ ਦੇ ਸੋਹਣੇ ਕੱਪੜਿਆਂ ਦੇ ਨਾਲ ਘੋੜੇ ਨੂੰ ਟੱਕਿਆ ਹੋਇਆ
ਇਹ ਕਵਕਾ ਮੁੱਖ ਮੈਂ ਤੈ ਲਿਆਏ
ਉਹਦੇ ਮੂੰਹ ਵਿੱਚ ਲਗਾਮ ਪਾ ਕੇ ਘੋੜਾ ਮਹਾਰਾਜ ਜੀ ਕੋਲ ਲਿਆਏ ਨੇ
ਇਉਂ ਸਭ ਤਿਆਰ ਕਰੀ ਵਸਤੂ
ਇਹਨਾਂ ਸਾਰੀਆਂ ਵਸਤੂਆਂ ਤਿਆਰ ਕਰਕੇ
ਆਨੰਦ ਸਕੇਲ ਤਰੀ
ਇੱਕ ਜਗ੍ਹਾ ਤੇ ਲਿਆ ਕੇ ਇਕੱਠੀਆਂ ਕਰਕੇ ਰੱਖ ਦਿੱਤੀਆਂ ਮਹਾਰਾਜ ਜੀ ਨੂੰ ਭੇਟ ਕਰਨ ਲਈ
ਦਸ ਪ੍ਰਿਅੰਕ ਪਠਾਏ ਦਿਓ ਦਿਜ
ਕਹਿੰਦੇ ਹੋਰ ਬਹੁਤ ਸਾਰਾ ਸਾਜੋ ਸਮਾਨ ਲਿਆ ਕੇ ਰੱਖਿਆ ਹੈ
ਸ੍ਰੀ ਗੁਰੂ ਜੀ ਤਤਕਾਲ ਬੁਲਾਏ
ਕਲਗੀਧਰ ਜੀ ਨੂੰ ਫਿਰ ਬੁਲਾਇਆ ਜਦੋਂ ਸਾਰਾ ਸਮਾਨ ਇਕੱਠਾ ਕਰ ਲਿਆ ਨਾ ਭੇਟਾ ਵਾਸਤੇ ਘੋੜਾ ਹੋਰ ਕਈ ਵਸਤੂਆਂ ਫਿਰ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਬੁਲਾਇਆ
ਬ੍ਰਿੰਦ ਮਸੰਦਨ ਸੰਗਤ ਮੋ
ਕਲਗੀਧਰ ਜੀ ਬੇਅੰਤ ਮਸੰਦਾਂ ਦੇ ਨਾਲ ਤੇ ਸੰਗਤ ਦੇ ਨਾਲ
ਤਿਆਰੀ ਸੁਣੀ ਜਬ ਹੇਤ ਵਿਦਾਈ
ਮਹਾਰਾਜ ਜੀ ਨੇ ਜਦੋਂ ਉੱਥੇ ਆਉਣਾ ਕੀਤਾ ਤੇ ਸਾਰੀ ਸੰਗਤ ਨੂੰ ਪਤਾ ਲੱਗਾ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਿਆਰੀ ਕਰ ਲਈ ਹੈ ਚੱਲਣ ਦੀ
ਬਾਦਤ ਬਾਜੇ ਉੱਠੇ ਤਤਕਾਲ
ਤਤਕਾਲ ਉਸੇ ਵੇਲੇ ਬਾਜੇ ਬੱਜ ਟੁਰੇ
ਕਹੀ ਮੁੱਖ ਬਾਤ ਨਾ ਦੇਤ ਸੁਣਾਈ ਮੂੰਹ
ਤੋਂ ਕਹੀ ਹੋਈ ਗੱਲ ਸੁਣਾਈ ਨੀ ਦਿੰਦੀ ਇੰਨੇ ਬਾਜੇ ਵੱਜੇ ਨੇ
ਆਪ ਹੀ ਉੱਠੇ ਮਹਾਰਾਜ
ਗੁਰੂ ਕਲਗੀਧਰ ਜੀ ਆਪ ਉੱਠ ਕੇ ਆਏ ਹਨ
ਸੰਗ ਸਭਾ ਕੋ ਲਈਏ ਸਮੁਦਾਇ
ਨਾਲ ਆਪਣੀ ਸਾਰੀ ਸਭਾ ਨੂੰ ਮਾਮਾ ਕਿਰਪਾਲ ਚੰਦ ਜੀ ਨੂੰ ਭਾਈ ਸੰਗੋ ਸ਼ਾਹ ਜੀ ਹੋਣਾ ਨੂੰ ਸਾਰਿਆਂ ਨੂੰ ਨਾਲ ਲੈ ਕੇ ਆਏ ਨੇ
ਨਵੇਸ਼ ਪ੍ਰਵੇਸ਼ ਭਏ
ਜਿੱਥੇ ਭਾਈ ਹਰਜਸ ਦਾ ਘਰ ਸੀ ਉਥੇ ਗੁਰੂ ਕਲਗੀਧਰ ਜੀ ਆਏ ਨੇ
ਸਿਰ ਨਮਰ ਅਸ਼ੇਸ਼ ਉੱਠੇ ਅਗਵਾਏ
ਸਾਰੇ ਅੱਗੋਂ ਉੱਠੇ ਨੇ ਉੱਠ ਕੇ ਸਭ ਨੇ ਮਹਾਰਾਜ ਜੀ ਦੇ ਆਮਦ ਤੇ ਸੀਸ ਝੁਕਾ ਕੇ ਮੱਥਾ ਟੇਕਿਆ ਹੈ।
ਸਭ ਵਿੱਚ ਪਰਿਆਂਕ ਪੈ ਬੈਠ ਗਏ,
ਵਿੱਚ ਪਲੰਘਾ ਡਾਇਆ ਹੋਇਆ ਕਲਗੀਧਰ ਜੀ ਉਸ ਪਲੰਘੇ ਤੇ ਆ ਕੇ ਬੈਠੇ ਹਨ।
ਜੋ ਔਰ ਨਿਹਾਰ ਤੇ ਨਰ ਨਾਰੀ,
ਚਾਰੇ ਪਾਸੇ ਨਰ ਨਾਰੀਆਂ ਖੜੇ ਮਹਾਰਾਜ ਜੀ ਦੇ ਸਰੂਪ ਨੂੰ ਵੇਖਦੇ ਨੇ।
ਨੀਕ ਜਗ੍ਹਾ ਕਲਗੀ ਕਲ ਕੁੰਡ,
ਬੜੀ ਸੋਹਣੀ ਜਗ੍ਹਾ ਸੀਸ ਤੇ ਕਲਗੀ ਬੜੀ ਸੁੰਦਰ ਹੈ।
ਢੋਲਕ ਪੋਲ ਹੈ ਬਲਿਆਰੀ,
ਕੰਨਾਂ ਚ ਕੁੰਡਲ ਪਾਏ ਹੋਏ ਗੱਲਾਂ ਤੇ ਲਟਕਦੇ ਬੜੇ ਸੁੰਦਰ ਲੱਗਦੇ ਨੇ।
ਬਿੰਦ ਬਿਲੋਚਨ ਸੋਚ ਬਿਮੋਚਨ,
ਅੱਖਾਂ ਬੜੀਆਂ ਸੁੰਦਰ ਕਮਲ ਵਰਗੀਆਂ ਪੰਖੜੀਆਂ, ਜਿਨ੍ਹਾਂ ਵੱਲ ਵੇਖਦੇ ਨੇ ਉਹਨਾਂ ਦੀਆਂ ਸੋਚਾਂ ਤੇ ਚਿੰਤਾਵਾਂ ਦੂਰ ਕਰ ਦਿੰਦੇ ਨੇ।
ਸ਼ੋਰ ਸਕੋਚ ਪਿਕੈ ਮਤ ਆਰੀ,
ਤੇ ਕਹਿੰਦੇ ਐਸਾ ਸੋਹਣਾ ਸਰੂਪ ਹੈ ਜਿਨ੍ਹਾਂ ਨੂੰ ਵੇਖ ਕੇ ਮਤ ਸੁਕਤ ਜਾਂਦੀ ਹੈ ਤੇ ਸ਼ਬਦ ਸਿਮਟ ਜਾਂਦੇ ਨੇ। ਕੀ ਉਪਮਾ ਕਰੀਏ ਮਹਾਰਾਜ ਗੁਰੂ ਕਲਗੀਧਰ ਦੀ।
ਕਹਿੰਦੇ
ਭਾਈ ਹਰਜਸ ਜੀ ਨੇ ਵੱਡਾ ਥਾਲ ਭਰਿਆ ਗਹਿਣਿਆਂ ਦਾ, ਉਹ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖਿਆ।
ਉਹ ਬਾਸਨ ਕੋ ਤਰ ਕੀ ਨਸ ਤਿਆਰੇ,
ਬਹੁਤ ਸਾਰੇ ਬਰਤਨ ਉਹ ਲਿਆ ਕੇ ਅੱਗੇ ਰੱਖੇ ਨੇ ਭੇਟਾ ਵਾਸਤੇ।
ਗਿਨਿਓ ਤਾਨੇ ਅੰਬਰ ਹੈ ਬੋ ਮੋਲਨ ਕੋ,
ਕਹਿੰਦੇ ਬਹੁਤ ਸਾਰਾ ਧਨ ਖਰਚ ਕੇ ਕੱਪੜੇ ਬਸਤਰ ਖਰੀਦੇ ਨੇ ਸਤਿਗੁਰਾਂ ਵਾਸਤੇ, ਮਾਤਾ ਜੀ ਹੋਣਾ ਵਾਸਤੇ, ਉਹ ਕੱਪੜੇ ਬਸਤਰ ਭੇਟ ਕੀਤੇ ਹਨ।
ਆਨ ਮਿਠਾਈ ਤਵੇ ਦੁਲਹੀ,
ਇਹਨੇ ਨੂੰ ਲਾੜੀ ਨੂੰ ਦੁਲਹੀ ਨੂੰ ਮਾਤਾ ਜੀਤੋ ਜੀ ਨੂੰ ਉਹਨਾਂ ਨੂੰ ਵੀ ਲਿਆ ਕੇ ਮਹਾਰਾਜ ਜੀ ਦੇ ਕੋਲ ਬਿਠਾਇਆ।
ਬੋ ਸੰਗ ਬੋ ਰੰਗ ਸੁਹਾਇਨ ਚੋਲਨ ਕੋ,
ਜਿਨ੍ਹਾਂ ਨੇ ਬੜੇ ਸੁੰਦਰ ਬਸਤਰ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਅੰਗਲ ਅੰਜਲ ਕੋ ਪਰ ਛੋਰਤ ਪਾ,
ਉਸ ਵਕਤ ਮਾਤਾ ਜੀਤੋ ਜੀ ਗੁਰੂ ਕਲਗੀਧਰ ਜੀ ਦੇ ਨਾਲ ਸੋਭਨੀਕ ਹਨ।
ਸਾਰ ਪਿਓ ਦੇ ਜੀ ਬੋਲਨ ਕੋ,
ਜਿੰਨਾ ਸਾਜੋ ਸਮਾਨ ਸੀ ਉਹ ਸਾਰਾ ਮਹਾਰਾਜ ਜੀ ਨੂੰ ਭੇਟ ਕਰਕੇ ਜਿਹੜੇ ਕੁਲ ਪੁਰੋਹਿਤ ਸਨ ਉਹਨਾਂ ਨੇ ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ।
ਜੀਤੋ ਪਿਤਾ ਜੋ ਤੋ ਭਾਗ ਬੇਲੰਦ,
ਔਰ ਸਾਰੇ ਕਹਿੰਦੇ ਨੇ, ਕਹਿੰਦੇ ਮਾਤਾ ਜੀਤੋ ਦਾ ਪਿਤਾ ਭਾਈ ਹਰਜਸ ਸੁਪਿਖੀ ਜਿਹਦੇ ਬੜੇ ਵੱਡੇ ਭਾਗ ਹਨ।
ਮਨਿੰਦ ਕਹਿ ਕੇ ਤੋਲਨ ਕੋ,
ਕਹਿੰਦੇ ਕਿਹਦੇ ਮਨਿੰਦ ਕਹੀਏ, ਵੀ ਕਿਹੋ ਜਿਹੇ ਭਾਗ ਨੇ ਭਾਈ ਹਰਜਸ ਦੇ ਕਿ ਜਿਨ੍ਹਾਂ ਦੀ ਸਪੁੱਤਰੀ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ ਦਾਸੀ ਬਣੀ ਹੈ।
ਕਿਨ ਸਭੀ ਕੁਲ ਰੀਤ ਬਲੇ,
ਤਾਂ ਸਾਰੀਆਂ ਕੁਲ ਰੀਤੀਆਂ ਭਾਈ ਹਰਜਸ ਜੀ ਨੇ ਕੀਤੀਆਂ ਨੇ।
ਸ੍ਰੀ ਗੁਰ ਫੇਰ ਉੱਠੇ ਤਤ ਕਾਲ,
ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਵਿਦਾ ਘਰ ਸਾਸੁਰ ਤੇ,
ਮਹਾਰਾਜ ਜੀ ਆਪਣੇ ਸਹੁਰੇ ਘਰ ਤੋਂ ਵਿਦਾ ਹੋਏ ਹਨ।
ਸੀ ਅਵਲੋਕਤ ਲੋਕ ਵਿਸਾਲਾ,
ਬਾਹਰ ਨਿਕਲੇ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ।
ਬਾਦਤ ਬ੍ਰਿੰਦ ਵਜੇ ਅਗਵਾਨ,
ਅੱਗੇ ਅੱਗੇ ਵਾਜੇ ਵੱਜਦੇ ਜਾ ਰਹੇ ਨੇ, ਢੋਲ ਵੱਜਦੇ ਜਾ ਰਹੇ ਨੇ, ਸਾਜ ਵੱਜਦੇ ਜਾ ਰਹੇ ਨੇ।
ਡੋਰੇ ਮੈਂ ਆਏ ਕੇ ਤਿਆਰ ਕਿਰਪਾਲਾ,
ਬੜਾ ਸੋਹਣਾ ਡੋਲਾ ਤਿਆਰ ਕਰਕੇ ਲਿਆਂਦਾ ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਜੀਤੋ ਜੀ ਵਾਸਤੇ।
ਆਯੁਧ ਅੰਗ ਸਜਾਵਤ ਫੇ,
ਤੇ ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਡੇਰੇ ਵਿਚ ਆਏ ਨੇ ਜਿਥੋਂ ਮਹਾਰਾਜ ਜੀ ਨੇ ਚੱਲਣਾ। ਡੇਰੇ ਵਿਚ ਆ ਕੇ ਮਹਾਰਾਜ ਜੀ ਨੇ ਸਾਰੇ ਸ਼ਸਤਰ ਆਪਣੇ ਸਰੀਰ ਤੇ ਸਜਾਏ ਹਨ।
ਮਨ ਭਾਵਤ ਜੇ ਕਰਵਾਰ ਕਰਾਲਾ,
ਮਹਾਰਾਜ ਜੀ ਨੇ ਮਨ ਭਾਉਣ ਦੀ ਗਾਤਰੇ ਚ ਤੇਗ ਧਾਰਨ ਕੀਤੀ ਆ ਜੋ ਬੜੀ ਭਿਆਨਕ ਤੇ ਕਰਾਲ ਹੈ।
ਸੰਗ ਕਥੰਗਨ ਪੁਰ ਨਿਖੰਗਾ,
ਪੀਰਾਂ ਦਾ ਭਰਿਆ ਹੋਇਆ ਪੱਥਾ ਮਹਾਰਾਜ ਜੀ ਨੇ ਮੋਢਿਆਂ ਤੇ ਸਜਾਇਆ।
ਸੰਗ ਸਜਾਏ ਚੜੇ ਤਬ ਕੋਰਾ,
ਏਦਾਂ ਮਹਾਰਾਜ ਜੀ ਨੇ ਸਾਰੇ ਸ਼ਸਤਰ ਸਰੀਰ ਤੇ ਸਜਾਏ ਤੇ ਘੋੜੇ ਤੇ ਸਵਾਰ ਹੋਏ।
ਹੱਥ ਸਰਾਸਨ ਸ਼ੋਭਤ ਹੈ,
ਹੱਥ ਵਿਚ ਮਹਾਰਾਜ ਜੀ ਦੇ ਤਨਖ ਸੋਭਨੀਕ ਹੋ ਰਿਹਾ।
ਜੇਵਰ ਜੋਤ ਦੇ ਪੈ ਚੋਂ ਔਰ,
ਸਰੀਰ ਤੇ ਜੇਵਰ ਪਾਏ ਹੋਏ ਚਮਕਦੇ ਨੇ, ਚਾਰੇ ਪਾਸੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ।
ਵੈ ਸਕੀਆਂ ਪਰਵਾਰਤ ਪੁੰਜ, ਮਿਲੈ ਦੁਲਹੀ ਸੋ ਚੜਾਏ ਕਿ ਡੋਰੇ।
ਜਿੰਨੀਆਂ ਸਖੀਆਂ ਸੀ ਮਾਤਾ ਜੀਤੋ ਦੀਆਂ ਸਹੇਲੀਆਂ, ਉਹ ਸਾਰੀਆਂ ਸਖੀਆਂ ਮਾਤਾ ਜੀਤੋ ਨਾਲ ਮਿਲਦੀਆਂ ਨੇ ਗਲ ਤੇ ਗਲ ਮਿਲ ਕੇ ਨਾਲੇ ਬਿਰਹਾ ਵਿਚ ਨੇਤਰ ਵੀ ਭਰਦੇ ਨੇ। ਮਾਤਾ ਜੀਤੋ ਜੀ ਨੂੰ ਡੋਲੇ ਦੇ ਵਿਚ ਬੜੇ ਅਦਬ ਨਾਲ ਸਤਿਕਾਰ ਨਾਲ ਬਿਠਾਇਆ।
ਬ੍ਰਿੰਦ ਮਸੰਦ ਮਿਲੋ ਲੀਏ, ਤਨ ਮੇ ਮਨਿੰਦ ਉੱਠੇ ਕਰ ਜੂਰੇ।
ਬਹੁਤ ਸਾਰੇ ਮਸੰਦਾਂ ਨੇ ਉਸ ਵੇਲੇ ਧਨ ਵਾਰਿਆ, ਬਹੁਤ ਸਾਰੀਆਂ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਵਿਚ ਧਨ ਪਾਇਆ ਹੈ।
ਪੰਥ ਪਰੇ ਪੁਰ ਆਨੰਦ ਕੇ,
ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਚੱਲ ਪਏ।
ਬਿਲੋਚਨ ਲਾਗ ਰਹਿ ਨਿਤ ਓਏ,
ਅੱਖਾਂ ਉਧਰ ਹੀ ਸਾਰਿਆਂ ਦੀਆਂ ਲੱਗੀਆਂ ਹੋਈਆਂ। ਜਦੋਂ ਮਹਾਰਾਜ ਜੀ ਚਲੇ ਗਏ, ਦੋਲਾ ਮਾਤਾ ਜੀਤੋ ਜੀ ਦਾ ਨਾਲ ਨਾਲ ਚੱਲ ਪਿਆ ਤੇ ਸਭ ਦੀ ਨਿਗਾਹ ਉਧਰ ਹੀ ਲੱਗੀ ਹੋਈ ਹੈ।
ਬਹੁਤ ਕੁਲਾਹਲ ਤੁਰ ਉਡੇ,
ਬੜਾ ਕੁਲਾਹਲ ਹੋ ਰਿਹਾ, ਧੂੜ ਉੱਡ ਰਹੀ ਹੈ।
ਗੁਰ ਦੇਖ ਟਿਕਾਏ ਲਿਓ ਨਿਜ ਘੋੜਾ,
ਮਹਾਰਾਜ ਜੀ ਨੇ ਵੇਖ ਕੇ ਥੋੜਾ ਜਿਹਾ ਹੋਲਾ ਕਰ ਲਿਆ, ਆਪਣੇ ਘੋੜੇ ਨੂੰ ਥੋੜਾ ਜਿਹਾ ਮੱਠਾ ਕਰ ਲਿਆ।
ਜਿਉ ਧਨ ਡਾਰਤ ਜਾਤ ਭਏ,
ਧਨ ਦਾ ਮੀਂਹ ਪਾਉਂਦਿਆਂ ਜਾ ਰਹੇ ਨੇ ਮਾਮਾ ਕਿਰਪਾਲ ਚੰਦ ਜੀ ਹੋਣੀ,
ਆਬਤ ਹੀ ਬਰਖਾਏ ਵਿਸਾਲਾ।
ਜਿਵੇਂ ਆਉਂਦਿਆਂ ਧਨ ਦਾ ਮੀਂਹ ਪਾਇਆ ਸੀ ਨਾ, ਇੱਦਾਂ ਜਾਂਦਿਆਂ ਵੀ ਧਨ ਦਾ ਮੀਂਹ ਵਰਾਉਂਦੇ ਹੀ ਜਾ ਰਹੇ ਨੇ।
ਅਜਕ ਦਰਦ ਦੂਰ ਦਿਓ,
ਜਿੰਨੇ ਮੰਗਤੇ ਨੇ ਉਹਨਾਂ ਦੀ ਗਰੀਬੀ ਚੱਕ ਕੇ ਰੱਖ ਦਿੱਤੀ ਹੈ।
ਬ੍ਰਿੰਦ ਆਨੰਦਪੁਰੇ ਮੈਂ ਆਨੰਦ,
ਉਧਰ ਆਨੰਦਪੁਰ ਸਾਹਿਬ ਚ ਵੀ ਆਨੰਦ ਹੋਣ ਲੱਗੇ।
ਬਿਲੰਦੈ ਪ੍ਰੀਤ ਪ੍ਰਤੀਕਤ ਬਾਲਾ,
ਉੱਥੇ ਵੀ ਜਿੰਨੀਆਂ ਇਸਤਰੀਆਂ ਸੀ ਉਡੀਕਦੀਆਂ ਸਨ, ਕਦੋਂ ਗੁਰੂ ਕਲਗੀਧਰ ਜੀ ਬਰਾਤ ਲੈ ਕੇ ਵਾਪਸ ਮੁੜਨਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂਗੀਆਂ।
ਮੰਦਰ ਮੇਗਨ ਤੇ ਉਮਡੀ ਤਰਤਾਬੋ, ਰੂਪ ਪਈ ਚੱਲ ਚਾਲਾ।
ਬੜੇ ਸੋਹਣੇ ਗਹਿਣੇ ਆਭੂਸ਼ਣ ਉਹਨਾਂ ਨੇ ਸਰੀਰ ਤੇ ਧਾਰਨ ਕੀਤੇ ਹੋਏ, ਬਿਜਲੀ ਤਰ੍ਹਾਂ ਚਮਕਦੇ ਨੇ। ਕੋਠਿਆਂ ਦੀਆਂ ਛੱਤਾਂ ਤੇ ਚੜ ਕੇ ਦੂਰ ਡੀਠ ਲਾ ਕੇ ਨਿਗਾਹ ਲਾ ਕੇ ਵੇਖਦੀਆਂ ਨੇ।
ਤਬ ਗੀਰੀ ਗੁਜਰੀ ਨਿਜ ਨੰਦ ਨੁਖਾ ਜੁਤ,
ਇਧਰ ਮਾਤਾ ਗੁਜਰੀ ਜੀ ਆਪਣੇ ਪੁੱਤਰ ਨੂੰ ਆਪਣੀ ਨੂੰਹ ਸਮੇਤ ਵੇਖਣਾ ਚਾਹੁੰਦੇ ਨੇ।
ਕੋਤ ਲਾਵਤ ਹੈ,
ਬੜਾ ਉਤਾਵਲਾ ਪਾਣਾ ਮਾਤਾ ਦੇ ਮਨ ਚ,
ਬਹੁ ਮੇਲ ਪਇਓ ਅਬਲਾ ਗਨ ਕੋ,
ਬੜਾ ਭਾਰੀ ਮੇਲ ਹੋਇਆ ਬਹੁਤ ਸਾਰੀਆਂ ਇਸਤਰੀਆਂ ਦਾ।
ਗਾਵਤ ਗੀਤਨ ਆਵਤ ਹੈ,
ਔਰ ਬਹੁਤ ਸੁੰਦਰ ਗੀਤ ਗਾਉਂਦੀਆਂ ਹਨ, ਉਮਗ ਉਮਗ ਕੇ ਗਾਉਂਦੀਆਂ ਹਨ।
ਲੱਕ ਤੁੰਗ ਅਟਾਰਨ ਪੈ ਚੜ ਕੇ,
ਉੱਚੀਆਂ ਉੱਚੀਆਂ ਅਟਾਰੀਆਂ ਤੇ ਚੜ ਕੇ,
ਆਵਤ ਕੀ ਦ੍ਰਿਗ ਲਾਵਤ ਹੈ,
ਜਿਧਰੋਂ ਬਰਾਤ ਆ ਰਹੀ ਆ ਉਧਰ ਨਿਗਾਹ ਲਾ ਕੇ ਵੇਖਦੀਆਂ ਨੇ।
ਹਰ ਖਾਵਤ ਹੈ ਬਤਰਾਵਤ ਹੈ,
ਖੁਸ਼ੀ ਨਾਲ ਦੱਸਦੀਆਂ ਨੇ ਇੱਕ ਦੂਜੀ ਨੂੰ।
ਇਹ ਚੌਰ ਚੜਿਓ ਦਿਖਰਾਵਤ ਹੈ,
ਲੱਗਦਾ ਉਹ ਜਿਹੜਾ ਚਿੱਟੇ ਰੰਗ ਦਾ ਚੌਰ ਹੈ ਗੁਰੂ ਕਲਗੀਧਰ ਦੇ ਸੀਸ ਤੇ ਝੁੱਲ ਰਿਹਾ। ਦੂਰੋਂ ਆ ਰਹੇ ਨੇ ਨਾ ਮਹਾਰਾਜ, ਵੇਖਦੀਆਂ ਕਹਿੰਦੇ ਉਹ ਚੌਰ ਮਹਾਰਾਜ ਜੀ ਦੇ ਸੀਸ ਤੇ ਝੁੱਲ ਰਿਹਾ। ਲੱਗਦਾ ਉਹ ਨਾਲ ਮਾਮਾ ਕਿਰਪਾਲ ਚੰਦ ਜੀ ਆ ਰਹੇ ਨੇ। ਏਦਾਂ ਸਾਰਿਆਂ ਨੂੰ ਵੇਖਦੀਆਂ, ਬੜਾ ਭਾਰੀ ਕੁਲਾਹਲ ਹੋ ਰਿਹਾ, ਨਾਦ ਗੂੰਜ ਰਹੇ ਨੇ,
ਬਾਦਤ ਬਾਜ ਸੁਨਾਵਤ ਹੈ,
ਅਨੇਕਾਂ ਪ੍ਰਕਾਰ ਦੇ ਵਾਜੇ ਵੱਜ ਰਹੇ ਨੇ, ਸਾਜ ਵੱਜ ਰਹੇ ਨੇ,
ਰੰਗ ਅਨੇਕ ਨਿਸ਼ਾਨਨ ਕੋ,
ਅਨੇਕਾਂ ਰੰਗਾਂ ਦੇ ਨਿਸ਼ਾਨ ਝੂਲ ਰਹੇ ਹਨ।
ਵਾਯੂ ਲੱਗੇ ਪੈਰਾਵਤ ਹੈ,
ਹਵਾ ਲੱਗਦੀ ਹੈ ਤੇ ਉਹ ਨਿਸ਼ਾਨ ਝੂਲਦੇ ਨੇ, ਉਹਨਾਂ ਦੇ ਫਰਲੇ ਝੂਲਦੇ ਨੇ।
ਧੂਲ ਉੱਠੇ ਬੜ ਧੂਮ ਪਰੈ,
ਧੂੜ ਵੀ ਉੱਡਦੀ ਹੈ, ਬੜੀ ਧੂਮ ਮੱਚ ਰਹੀ ਹੈ।
ਪਟ ਸੰਗ ਤੁਰੰਗ ਨਚਾਵਤ ਹੈ,
ਸੂਰਮੇ ਆਪਣੇ ਘੋੜੇ ਨਚਾਉਂਦਿਆਂ ਆ ਰਹੇ ਨੇ।
ਬਾਗਿਆ ਸੁਹਾਵਤ ਪਾਵਤ ਹੈ,
ਬਾਗਾਂ ਉਹਨਾਂ ਦੇ ਹੱਥਾਂ ਵਿੱਚ ਸੁਭਾਏ ਮਾਨ ਹੋ ਰਹੀਆਂ ਨੇ।
ਬੇਸਾਵਤ ਚਾਵਤ ਆਵਤ ਹੈ,
ਬੜੇ ਚਾਓ ਦੇ ਨਾਲ ਹੱਸ ਕੇ ਮੁਸਕਰਾ ਕੇ ਆ ਰਹੇ ਨੇ।
ਚੜ ਓਕਨ ਪੈ ਅਵਲੋਕਤ ਲੋਕ,
ਸਾਰੇ ਕੋਠਿਆਂ ਤੇ ਚੜ ਚੜ ਕੇ ਵੇਖ ਰਹੇ ਨੇ ਆਨੰਦਪੁਰ ਸਾਹਿਬ ਦੇ ਵਾਸੀ।
ਨਿਜ ਉਦਾਰਨ ਦੁਆਰ ਖਰੇ,
ਜਿਹੜੀਆਂ ਔਰਤਾਂ ਨੇ ਆਪਣੇ ਦਰਵਾਜਿਆਂ ਚੋਂ ਬਾਹਰ ਨਿਕਲ ਕੇ ਖੜੀਆਂ ਵੀ ਇੱਥੋਂ ਮਹਾਰਾਜ ਜੀ ਦੀ ਬਰਾਤ ਲੰਘ ਕੇ ਜਾਣੀ ਹੈ।
ਪੁਰ ਬੀਚ ਪ੍ਰਵੇਸ਼ ਪਏ ਕਲਗੀਧਰ,
ਵੇਖਦਿਆਂ ਵੇਖਦਿਆਂ ਕਲਗੀਧਰ ਜੀ ਸ੍ਰੀ ਆਨੰਦਪੁਰ ਸਾਹਿਬ ਚ ਪ੍ਰਵੇਸ਼ ਕਰ ਗਏ।
ਭੀੜ ਬਾਜ਼ਾਰ ਮਿਲੰਦ ਗਰੇ,
ਸਾਰੇ ਬਾਜ਼ਾਰਾਂ ਤੇ ਗਲੀਆਂ ਵਿਚ ਭੀੜ ਹੀ ਭੀੜ ਦਿਸਦੀ ਹੈ।
ਕਨ ਫੂਲਨ ਅੰਜਲ ਕੋ ਪਰਕੈ,
ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਸੰਗਤਾਂ ਮਹਾਰਾਜ ਜੀ ਦੇ ਉੱਤੇ ਫੁੱਲਾਂ ਦਾ ਮੀਂਹ ਵਰਸਾਉਂਦੀਆਂ ਨੇ।
ਉੱਪਰ ਗੇਰਤ ਮੋਦ ਬਰੇ,
ਬੜੀ ਖੁਸ਼ੀ ਨਾਲ ਫੁੱਲ ਸੁੱਟਦੀਆਂ ਮਹਾਰਾਜ ਜੀ ਦੇ ਉੱਤੇ।
ਜਨ ਲਾਗ ਚਰੀ ਸਰੀਤ ਪਰੇ,
ਇੱਦਾਂ ਲੱਗਦਾ ਜਿਵੇਂ ਝੜੀ ਲੱਗ ਗਈ ਆ ਫੁੱਲਾਂ ਦੇ ਮੀਂਹ ਦੀ।
ਬਰਖਾ ਸੁਕਰੀ ਦੁੱਤ ਦੁੱਤ ਹੋ,
ਇਹੋ ਜੀ ਬਰਖਾ ਹੋਈ ਆ, ਬੜੀ ਦੁੱਤੀ ਆਭਾ ਹੋ ਰਹੀ ਹੈ।
ਦੋਏਰਾ ਇਮ ਬਰਾਤ ਪਰਵਿਸ਼ੀ ਸਕਲ ਰਤ ਹੈ ਬੈਲ ਸਮਾਜ,
ਸਾਰੀ ਬਰਾਤ ਦਾ ਪ੍ਰਵੇਸ਼ ਹੋਇਆ, ਨਾਲ ਰੱਥ ਨੇ, ਬੈਲਾਂ ਨੇ, ਹੋਰ ਅਨਕ ਪ੍ਰਕਾਰ ਦੇ ਜਿਹੜੇ ਸਾਜ ਨੇ, ਬਨਕ ਪ੍ਰਕਾਰ ਦੇ ਜਿਹੜੇ ਵਾਹਨ ਨੇ ਉਹ ਨਾਲ ਪ੍ਰਵੇਸ਼ ਕੀਤੇ ਹਨ।
ਮਹਿਦ ਆਨੰਦ ਆਨੰਦਪੁਰ ਕਿਰਪਾ ਪਾਏ ਮਹਾਰਾਜ,
ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਬੜਾ ਭਾਰੀ ਆਨੰਦ ਹੈ, ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਕਰਕੇ ਸਾਰੇ ਆਨੰਦਪੁਰ ਸਾਹਿਬ ਚ ਆਨੰਦ ਹੀ ਆਨੰਦ ਵਰਤ ਰਿਹਾ।
ਬਾਦਤ ਡੋਰੇ ਅਗਰ ਸਭ ਪਾਛੇ ਦੂਲੋ ਚੰਦ,
ਦੋਲਾ ਮਾਤਾ ਜੀਤੋ ਜੀ ਦਾ ਮੂਹਰੇ ਆ ਰਿਹਾ, ਨਾਲ ਨਾਲ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਆ ਰਹੇ ਨੇ।
ਸੰਗ ਬਰਾਤ ਪਸ਼ਚਾਤ ਚੱਲ ਕਰਤ ਤੁਰੰਗਮ ਤੁੰਦ।
ਬਾਕੀ ਜਿੰਨੀ ਬਰਾਤ ਹੈ ਉਹ ਸਾਰੀ ਪਿੱਛੇ ਪਿੱਛੇ ਚੱਲ ਕੇ ਆ ਰਹੀ ਹੈ। ਇਸ ਪ੍ਰਕਾਰ ਨਾਲ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਈ ਹੈ। ਅੱਗੋਂ ਮਾਂ ਗੁਜਰੀ ਨੇ ਬੜੇ ਚਾਓ ਕੀਤੇ ਨੇ, ਬੜੇ ਲਾਡ ਕੀਤੇ ਨੇ, ਬੜੇ ਸ਼ਗਨ ਮਨਾਏ ਨੇ। ਉਹ ਸਾਰੀਆਂ ਕਥਾਵਾਂ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।